ਸਤਨਾਮ ਵਾਹੇ ਗੁਰੂ ਸਾਹਿਬ ਜੀਓ। ਹੇ ਕਲ ਮੂਲ ਕਰੋਦੰ ਕਦੰਚ ਕਰੁਣਾ ਨਾ ਉਪਰਜਤੇ, ਬਿਖਯੰਤ ਜੀਵੰ ਵਸ਼ਯੰ ਕਰੋਤ, ਨਿਰਤਯੰ ਕਰੋਤ ਜਥਾ ਮਰਕਟਹ, ਅਨਿਕ ਸਾਸਨ ਤਾੜੰਤ ਜਮਦੂਤਹ, ਤਵ ਸੰਗੇ ਅਧਮੰ ਨਰੰ, ਦੀਨ ਦੁਖ ਭੰਜਨ ਦਿਆਲ ਪ੍ਰਭ, ਨਾਨਕ ਸਰਬ ਜੀ ਰੱਖਿਆ ਕਰੋਤ। ਹੇ ਲੋਭਾ ਲੰਪਟ ਸੰਗ ਸਿਰ ਮੋਰਹਿ, ਅਨਕ ਲਹਿਰੀ ਕਲੋਲਤੇ, ਤਾਵੰਤ ਜੀਆ ਬਹੁ ਪ੍ਰਕਾਰੰ, ਅਨਕ ਭਾਂਤ ਬਹੁ ਡੋਲਤੇ, ਨਚ ਮਿੱਤਰੰ ਨਚ ਇਸ਼ਟੰ ਨਚ ਬਾਂਦਵ ਨਚ ਮਾਤ ਪਿਤਾ, ਤਬ ਲੱਜਿਆ ਆਕਰਣੰ ਕਰੋਤ, ਆਖਾਦਿਆ ਖਾਦਿਅੰ ਆਸਾਜਿਅੰ ਸਾਜ ਸਮਝਿਐ, ਤ੍ਰਾਹੇ ਤ੍ਰਾਹੇ ਸ਼ਰਨ ਸੁਆਮੀ, ਵਿਗਿਆਪਿਤ ਨਾਨਕ ਹਰ ਨਰ ਹਰੈ, ਆਕਰਣੰ ਕਰੋਤ ਆਖਾਦਿਐ ਖਾਦਿਅੰ ਆਸਾਜਿਐ ਸਾਜ ਸਮਝਿਆ, ਤ੍ਰਾਹੇ ਤ੍ਰਾਹੇ ਸ਼ਰਨ ਸੁਆਮੀ, ਵਿਗਿਆਪਿਤ ਨਾਨਕ ਹਰ ਨਰ ਹਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਸੁਭਾਈ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੂ, ਹਾਜ਼ੂਰ ਦੀ ਪਾਵਨ ਪਵਿੱਤਰ ਇਲਾਹੀ ਗੁਰਬਾਣੀ ਦਾ ਆਪ ਜੀ ਨੇ ਰਸ ਪਿੰਨਾ ਕੀਰਤਨ ਸਰਵਣ ਕੀਤਾ ਹੈ। ਪੰਚਮ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਦੀ ਇਲਾਹੀ ਬਾਣੀ ਸਲੋਕ ਸਹਿਸਕ੍ਰਿਤੀ ਦੀ ਵਿਚਾਰ ਗੁਰੂ ਕਿਰਪਾ ਨਾਲ ਆਪਾਂ ਕਰਦੇ ਆ ਰਹੇ ਹਾਂ। ਕੱਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਸਤਿਗੁਰੂ ਨੇ ਪੰਜਾਂ ਵਿਕਾਰਾਂ ਦੇ ਸੰਬੰਧ ਵਿੱਚ ਸਭ ਤੋਂ ਪਹਿਲਾਂ ਮੋਹ ਦੇ ਬਾਰੇ ਕਿਰਪਾ ਕਰਕੇ ਚਾਨਣਾ ਪਾਇਆ ਕਿ ਮੋਹ ਦੀਆਂ ਤੰਦਾਂ ਇਤਨੀਆਂ ਕੁ ਸਖਤ ਨੇ, ਮੋਹ ਤੋਂ ਨਾ ਤਾਂ ਕੋਈ ਪਸ਼ੂ ਬਚਿਆ ਨਾ ਕੋਈ ਪੰਛੀ ਬਚਿਆ, ਮਨੁੱਖ ਨੂੰ ਵੀ ਮੋਹ ਨੇ ਆਪਣੇ ਅਧੀਨ ਕਰ ਲਿਆ। ਉਸ ਤੋਂ ਅੱਗੇ ਸਤਿਗੁਰੂ ਨੇ ਕੱਲ ਕਾਮ ਦੇ ਸੰਬੰਧ ਵਿੱਚ ਦੱਸਿਆ ਕਿ ਨਰਕਾਂ ਦੇ ਵਿੱਚ ਪਹੁੰਚਾਉਣ ਵਾਲਾ, ਕਈ ਜੂਨਾਂ ਪਟਕਾਉਣ ਵਾਲਾ, ਵੱਡੇ ਵੱਡੇ ਮਨੁੱਖਾਂ ਦੇ ਚਿੱਤ ਨੂੰ ਇਸ ਕਾਮ ਨੇ ਠੱਗ ਲਿਆ। ਤੇ ਅੱਜ ਜੋ ਬਚਨ ਆਪ ਜੀ ਨੇ ਸਰਵਣ ਕੀਤੇ ਨੇ, ਮੇਰੇ ਗੁਰੂ ਪੰਚਮ ਪਿਤਾ ਜੀ ਨੇ ਪਹਿਲਾਂ ਗੱਲ ਕੀਤੀ ਕ੍ਰੋਧ ਦੀ, ਤੇ ਕ੍ਰੋਧ ਤੋਂ ਬਾਅਦ ਅੱਜ ਮੇਰੇ ਹਜ਼ੂਰ ਨੇ ਗੱਲ ਕੀਤੀ ਲੋਭ ਦੀ। ਸਾਹਿਬ ਕਹਿੰਦੇ ਹੇ ਕ੍ਰੋਧ, ਤੂੰ ਕਲਾ ਦਾ ਮੂਲ ਹੈ। ਗੁੱਸੇ ਵਿੱਚ ਕ੍ਰੋਧ ਵਿੱਚੋਂ ਹਰ ਇੱਕ ਝਗੜੇ ਦਾ ਜਨਮ ਹੁੰਦਾ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਦੋਂ ਕਿਸੇ ਬੰਦੇ ਨੂੰ ਤੂੰ ਆਪਣੇ ਅਧੀਨ ਕਰ ਲੈਂਦਾ ਕ੍ਰੋਧ, ਉਸ ਦੇ ਜੀਵਨ ਅੰਦਰ ਤੂੰ ਜ਼ਹਿਰ ਘੋਲ ਕੇ ਰੱਖ ਦਿੰਦਾ, ਉਹਦਾ ਖੂਨ ਉਬਾਲੇ ਖਾਣ ਲੱਗ ਪੈਂਦਾ, ਤੇ ਮਾਨੋ ਉਹ ਇਸ ਤਰ੍ਹਾਂ ਚੰਚਲ ਹੋ ਕੇ ਤੜਫਣ ਲੱਗ ਪੈਂਦਾ ਜਿਵੇਂ ਇੱਕ ਮਰਕਟ ਇੱਕ ਬਾਂਦਰ ਨੱਚਦਾ ਹੋਵੇ। ਇਸੇ ਤਰ੍ਹਾਂ ਬੰਦੇ ਦਾ ਅੰਦਰ ਜਿਹੜਾ ਉਹ ਤੜਫਣਾ ਸ਼ੁਰੂ ਹੋ ਜਾਂਦਾ। ਮਹਾਰਾਜ ਕਹਿਣ ਲੱਗੇ ਕ੍ਰੋਧ ਅੰਦਰ ਦੇ ਖੂਨ ਨੂੰ ਸਾੜਦਾ। ਅੱਗੇ ਬਚਨ ਕੀਤਾ ਹੇ ਲੋਭ, ਜਿਸ ਦੇ ਉੱਪਰ ਤੂੰ ਆਪਣੇ ਆਪ ਨੂੰ ਜਿਸ ਦੇ ਉੱਪਰ ਹਮਲਾ ਕਰ ਦੇਵੇਂ। ਹੇ ਲਾਲਚ, ਤੇਰੀਆਂ ਲਹਿਰਾਂ ਵਿੱਚ ਵੱਡੇ ਵੱਡੇ ਸ਼੍ਰੋਮਣੀ ਬੰਦੇ ਵੀ ਡੁੱਬਦੇ ਦੇਖੇ ਨੇ। ਜਿਸ ਬੰਦੇ ਦੇ ਉੱਪਰ ਤੂੰ ਅਸਵਾਰ ਹੋ ਜਾਏ ਉਹ ਨਾ ਪਰਵਾਹ ਕਰਦਾ ਜੰਮਣ ਵਾਲੀ ਮਾਂ ਦੀ, ਲਾਲਚੀ ਬੰਦਾ ਨਾ ਪਰਵਾਹ ਕਰਦਾ ਆਪਣੇ ਪਿਤਾ ਦੀ, ਇੱਥੋਂ ਤੱਕ ਕਿ ਆਪਣੇ ਪਿਆਰੇ ਮਿੱਤਰ ਸੱਕੇ ਭੈਣ ਭਰਾਵਾਂ ਨੂੰ ਵੀ ਲਾਲਚੀ ਬੰਦਾ ਧੋਖਾ ਦੇਣ ਤੋਂ ਕਦੀ ਗੁਰੇਜ਼ ਨਹੀਂ ਕਰਦਾ। ਸਾਹਿਬ ਕਹਿੰਦੇ ਨੇ ਖੇ ਲਾਲਚ, ਤੂੰ ਬੰਦੇ ਤੋਂ ਉਹ ਕੰਮ ਕਰਾ ਦੇਣਾ ਜਿਹੜਾ ਕਦੀ ਇਹ ਕਰਨਾ ਚਾਹੁੰਦਾ ਨਹੀਂ। ਤੂੰ ਉਹ ਕੁਝ ਇਹਨੂੰ ਖਾਣ ਤੇ ਮਜਬੂਰ ਕਰ ਦੇਣਾ ਜਿਹੜਾ ਖਾਣਾ ਚੰਗਾ ਲੱਗਦਾ ਨਹੀਂ। ਸਤਿਗੁਰੂ ਨੇ ਕ੍ਰੋਧ ਤੇ ਲੋਭ ਦੀ ਅੱਧ ਦੇ ਸ਼ਲੋਕਾਂ ਵਿੱਚ ਕਿਰਪਾ ਕੀਤੀ ਕਿ ਇਹ ਮਨੁੱਖ ਨੂੰ ਕਿਵੇਂ ਦੁੱਖ ਦਿੰਦੇ। ਸਿਆਣੇ ਵਿਦਵਾਨ ਸੱਜਣਾ ਨੇ ਇੱਕ ਗੱਲ ਇਹ ਸਿੱਧ ਕੀਤੀ ਕਿ ਕ੍ਰੋਧ ਦਾ ਜਨਮ ਦਵੈਸ਼ ਦੇ ਵਿੱਚੋਂ ਹੁੰਦਾ ਹੈ। ਧਿਆਨ ਰੱਖਣਾ, ਜਿੱਥੇ ਦਵੈਸ਼ ਹੈ, ਜਿੱਥੇ ਦੂਸਰਾ ਹੈ, ਉੱਥੇ ਕ੍ਰੋਧ ਪੈਦਾ ਹੁੰਦਾ ਹੈ। ਧਿਆਨ ਰੱਖਣਾ, ਜਦੋਂ ਦੂਜਾ ਸਾਹਮਣੇ ਕੋਈ ਆਉਂਦਾ ਹੈ ਉਹਨੂੰ ਤੱਕ ਕੇ, ਭਾਵੇਂ ਉਹ ਦੌਲਤ ਕਰਕੇ ਅੱਗੇ ਹੋਵੇ, ਕਿਤੇ ਉਹ ਵਿਦਿਆ ਕਰਕੇ ਅੱਗੇ ਹੋਵੇ, ਜਾਂ ਕਿਤੇ ਦੁਨੀਆਂ ਦੇ ਗੁਣਾਂ ਕਰਕੇ ਅੱਗੇ ਹੋਵੇ, ਜਾਂ ਕਿਤੇ ਇੱਥੋਂ ਤੱਕ ਕਿ ਪਰਮੇਸ਼ਵਰ ਦੀ ਭਗਤੀ ਕਿਰਪਾ ਕਰਕੇ ਅੱਗੇ ਹੋਵੇ, ਉਸ ਨੂੰ ਦੇਖ ਕੇ ਮਨ ਦੇ ਅੰਦਰ ਜਦੋਂ ਦਵੈਸ਼ ਪੈਦਾ ਹੋ ਗਈ, ਈਰਖਾ ਪੈਦਾ ਹੋ ਗਈ, ਉਸ ਈਰਖਾ ਨੇ ਫਿਰ ਅੰਦਰ ਕ੍ਰੋਧ ਨੂੰ ਜਨਮ ਦੇ ਦਿੱਤਾ। ਜਦੋਂ ਦੂਸਰੇ ਨੂੰ ਤੱਕਿਆ ਗੁਣਾ ਕਰਕੇ, ਵਿਦਿਆ ਕਰਕੇ, ਦੌਲਤ ਕਰਕੇ ਅੱਗੇ ਵੇ, ਉਸ ਵਕਤ ਫਿਰ ਹਜ਼ੂਰ ਕਹਿੰਦੇ ਨੇ ਅੰਦਰ ਈਰਖਾ ਦਾ ਜਨਮ ਹੁੰਦਾ ਹੈ। ਪਹਿਲਾਂ ਈਰਖਾ ਦਾ ਭਾਂਬੜ, ਮਿੱਠੀ ਮਿੱਠੀ ਅੱਗ, ਇਹ ਮੱਠੀ ਮੱਠੀ ਅੱਗ ਅੰਦਰ ਬਲਦੀ ਏ, ਫਿਰ ਇੱਕੋ ਦਮ ਇਹ ਕ੍ਰੋਧ ਦਾ ਭਾਂਬੜ ਬਣ ਕੇ ਮਨੁੱਖ ਦੇ ਅੰਦਰੋਂ ਬਾਹਰ ਨਿਕਲਦੀ ਏ। ਤੇ ਸਾਹਿਬ ਕਹਿੰਦੇ ਨੇ ਕ੍ਰੋਧ ਵਿੱਚ ਆਇਆ ਹੋਇਆ ਬੰਦਾ ਜਿਹੜਾ ਅੱਤ ਦਾ ਕਮਜ਼ੋਰ ਹੁੰਦਾ ਹੈ। ਜੇ ਸਰੀਰਕ ਤੌਰ ਤੇ ਦੇਖੀਏ, ਕ੍ਰੋਧ ਅੰਦਰ ਦੇ ਖੂਨ ਨੂੰ ਸਾੜਦਾ ਹੈ, ਕ੍ਰੋਧ ਅੰਦਰ ਦੇ ਗੁਣਾਂ ਨੂੰ ਸਾੜਦਾ ਹੈ, ਕ੍ਰੋਧ ਇੱਥੋਂ ਤੱਕ ਵਿਦਵਾਨ ਸੱਜਣ ਲਿਖਦੇ ਨੇ, ਜੇ ਕਿਤੇ ਮਾਂ ਬੱਚੇ ਨੂੰ ਦੁੱਧ ਪਿਲਾਉਂਦੀ ਹੋਵੇ, ਕ੍ਰੋਧ ਵਿੱਚ ਗੁੱਸੇ ਵਿੱਚ ਆਈ ਕੋਈ ਮਾਂ ਗੁੱਸੇ ਵਿੱਚ ਬੱਚੇ ਨੂੰ ਦੁੱਧ ਪਿਲਾਉਂਦਾ, ਉਸ ਬੱਚੇ ਨੂੰ ਕਦੀ ਦੁੱਧ ਨਹੀਂ ਪਾ ਸਕਦਾ ਜਿਸ ਮਾਂ ਨੇ ਗੁੱਸੇ ਵਿੱਚ ਆ ਕੇ ਬੱਚੇ ਨੂੰ ਦੁੱਧ ਪਿਲਾਇਆ। ਕਿਉਂਕਿ ਕ੍ਰੋਧ ਨੇ ਮਾਤਾ ਦੇ ਦੁੱਧ ਉੱਪਰ ਵੀ ਅਸਰ ਕੀਤਾ ਹੈ। ਤੇ ਜਦੋਂ ਫਿਰ ਅੰਦਰ ਕ੍ਰੋਧ ਆਉਂਦਾ ਤੇ ਹਜ਼ੂਰ ਕਹਿੰਦੇ ਨੇ ਤਿੰਨ ਤਰੀਕਿਆਂ ਨਾਲ ਬੰਦਾ ਫਿਰ ਵਾਰ ਕਰਦਾ। ਗੁੱਸੇ ਵਿੱਚ ਆਇਆ ਮਨ ਕਰਕੇ, ਬਚਨਾ ਕਰਕੇ ਤੇ ਕਰਮਾਂ ਕਰਕੇ, ਤਿੰਨ ਤਰੀਕੇ ਨੇ ਵਾਰ ਕਰਨ ਦੇ। ਜਦੋਂ ਮਨ ਵਿੱਚ ਕ੍ਰੋਧ ਆਉਂਦਾ, ਸਾਹਿਬ ਕਹਿੰਦੇ ਨੇ ਫਿਰ ਦੇਖ, ਪਹਿਲਾ ਤਰੀਕਾ ਹੈ ਮਨ ਕਰਕੇ। ਕਈ ਵਾਰੀ ਬੰਦਾ ਨਾ ਉੱਤੋਂ ਹੱਸ ਕੇ ਬੋਲਦਾ, ਵੈਰੀ ਨੂੰ ਵੀ ਹੱਸ ਕੇ ਬੁਲਾਉਂਦਾ। ਧਿਆਨ ਰੱਖਣਾ, ਇਹ ਵੀ ਸਾਡੇ ਇੱਕ ਅੰਦਰ ਦਾ ਕਪਟੀ ਹੁੰਦਾ। ਅੰਦਰੋਂ ਤਾਂ ਦਵੈਸ਼ ਏ, ਅੰਦਰੋਂ ਈਰਖਾ ਨਾਲ ਭਰੇ ਹਾਂ, ਤੇ ਕੇਵਲ ਲੋਕ ਲਾਜ ਨਹੀਂ ਕਿ ਇਹਨੂੰ ਮਹਿਸੂਸ ਨਾ ਹੋਵੇ ਕਿ ਮੈਂ ਇਹਦੇ ਨਾਲ ਅੰਦਰੋਂ ਈਰਖਾ ਕਰਨਾ ਵਾ। ਜਦੋਂ ਵੀ ਮਿਲਾਂਗੇ ਹੱਸ ਕੇ ਮਿਲਾਂਗੇ, ਪਿਆਰ ਨਾਲ ਉੱਤੋਂ ਮਿਲਾਂਗੇ। ਪਰ ਹਜ਼ੂਰ ਕਹਿੰਦੇ ਨੇ ਮਨ ਵਿੱਚ ਗੁੱਸਾ ਇੰਨਾ ਹੁੰਦਾ ਹੈ, ਉੱਤੋਂ ਹਾਸਾ ਹੈ, ਅੰਦਰ ਅੱਗ ਭਰੀ ਏ, ਅੰਦਰ ਇਹੀ ਕਹੇਗਾ ਯਾ ਰੱਬਾ ਇਹਦਾ ਕਿਸੇ ਤਰੀਕੇ ਦੇ ਨਾਲ ਤੂੰ ਨੁਕਸਾਨ ਕਰ ਦੇ, ਕਦੀ ਤਾਂ ਸਮਾਂ ਆਵੇ ਇਹਦਾ ਬੁਰਾ ਹੋਵੇ। ਸਾਹਿਬ ਕਹਿੰਦੇ ਨੇ ਇਹ ਮਨ ਕਰਕੇ ਕਰੋ ਦੇ, ਜ਼ਬਾਨ ਤੋਂ ਤੂੰ ਮਿੱਠਾ ਬੋਲਣਾ ਪਰ ਅੰਦਰ ਤਾਂ ਵਹਿ ਰੱਖ ਕੇ ਬੈਠਾ। ਇਹ ਵੀ ਇੱਕ ਕ੍ਰੋਧ ਦਾ ਲੱਛਣ ਹੈ, ਬੋਲਣਾ ਪਰ ਅੰਦਰ ਨੂੰ ਤਾਂ ਸਾੜ ਰਿਹਾ ਹੈ ਨਾ। ਹਜ਼ੂਰ ਕਹਿੰਦੇ ਨੇ ਦੂਜਾ ਤਰੀਕਾ ਬਚਨਾ ਕਰਕੇ। ਜਦੋਂ ਮਨੁੱਖ ਮਨ ਤੋਂ ਅੱਗੇ ਨਿਕਲਦਾ ਗੁੱਸਾ, ਫਿਰ ਜ਼ਬਾਨ ਤੇ ਆਉਂਦਾ। ਜ਼ਬਾਨ ਤੇ ਜਦੋਂ ਗੁੱਸਾ ਆ ਜਾਏ ਉਦੋਂ ਫਿਰ ਫਿੱਕੇ ਬੋਲ ਨਿਕਲਦੇ ਨੇ, ਉਦੋਂ ਜ਼ਬਾਨ ਵਿੱਚੋਂ ਗਾਲ ਨਿਕਲੇਗੀ, ਉਦੋਂ ਜ਼ਬਾਨ ਵਿੱਚੋਂ ਮੰਦੇ ਬੋਲ ਨਿਕਲਣਗੇ। ਤੇ ਹਜ਼ੂਰ ਕਹਿੰਦੇ ਨੇ ਪਿਆਰਿਆ ਇਹ ਜ਼ਬਾਨ ਦੇ ਬੋਲ ਨੀ ਜਿਹੜੇ ਕਈ ਜਨਮਾਂ ਤੋਂ ਰੱਬ ਤੋਂ ਤੈਨੂੰ ਵਿਛੋੜੀ ਬੈਠੇ ਨੇ, ਇਸੇ ਜ਼ਬਾਨ ਨਾਲ ਤੂੰ ਸਿਮਰਨ ਕਰੇ। ਜੇ ਵਾਹਿਗੁਰੂ ਨੂੰ ਪੁਕਾਰੇ ਤੇ ਜ਼ਬਾਨ ਵਾਹਿਗੁਰੂ ਦੇ ਨੇੜੇ ਲੈ ਕੇ ਆਉਂਦੀ ਏ, ਤੇ ਜੇ ਇਸੇ ਜ਼ਬਾਨ ਨਾਲ ਮੰਦਾ ਬੋਲੇਗਾ ਤੇ ਰੱਬ ਤੋਂ ਵੀ ਤੇ ਮਨੁੱਖਤਾ ਤੋਂ ਵੀ ਤੈਨੂੰ ਕੋਹਾਂ ਦੂਰ ਲੈ ਜਾਏ। ਸਤਿਗੁਰੂ ਕਹਿੰਦੇ ਨੇ ਜਦੋਂ ਫਿਰ ਜ਼ਬਾਨ ਤੇ ਗੁੱਸਾ ਆਉਂਦਾ ਫਿਰ ਬੁਰੇ ਬੋਲ ਬੋਲਦਾ। ਤੇ ਇੱਥੋਂ ਤੱਕ ਪਿਆਰਿਓ ਕਦੀ ਤਜਰਬਾ ਕਰਕੇ ਤੱਕਨੇ ਆਪਾਂ, ਹਰ ਇੱਕ ਨਾਲ ਵਾਪਰਦਾ। ਜ਼ਬਾਨ ਨਾਲ ਮੰਦਾ ਬੋਲਣਾ ਬੰਦੇ ਨੂੰ ਪਛਤਾਵੇ ਤੋਂ ਬਿਨਾਂ ਕੁਝ ਨਹੀਂ ਜੇ ਪੱਲੇ ਛੱਡ ਕੇ ਜਾਂਦਾ। ਭੈੜਾ ਬੋਲ ਤਾਂ ਲੈਂਦਾ, ਕ੍ਰੋਧ ਵਿੱਚ ਆਇਆ ਗੁੱਸੇ ਵਿੱਚ ਬੋਲ ਤਾਂ ਦਿੰਦਾ, ਪਰ ਜਦੋਂ ਫਿਰ ਸ਼ਾਂਤ ਹੁੰਦਾ ਤੇ ਉਦੋਂ ਜਿਹਨੂੰ ਮੰਦਾ ਬੋਲਦਾ ਉਹਦੇ ਸਾਹਮਣੇ ਕਦੀ ਅੱਖਾਂ ਚੋਕੇ ਨਹੀਂ ਜਾ ਸਕਦਾ, ਕਿਉਂਕਿ ਇੰਨੀ ਕੁ ਲੱਜਿਆ ਅੰਦਰ ਰਸਨਾ ਨੇ ਪੈਦਾ ਕਰ ਦਿੱਤੀ ਜ਼ਬਾਨ ਨਾਲ ਬੁਰੇ ਬੋਲ ਬੋਲ ਕੇ ਉਹਦੇ ਤੋਂ ਟੁੱਟ ਗਏ। ਸਤਿਗੁਰੂ ਨੇ ਬਾਣੀ ਵਿੱਚ ਵੀ ਬਚਨ ਕਹੇ ਨੇ, ਕਹਿਣ ਲੱਗੇ ਜਦੋਂ ਪ੍ਰੀਤ ਟੁੱਟਦੀ ਏ ਬੁਰੇ ਬੋਲਾਂ ਦੇ ਨਾਲ, ਤਨ ਮਨ ਫਿੱਕਾ ਹੁੰਦਾ ਬੁਰੇ ਬੋਲਾਂ ਦੇ ਨਾਲ। ਸਾਹਿਬ ਤਾਂ ਹੀ ਕਹਿੰਦੇ ਨੇ ਬਾਬਾ ਬੋਲਿਆ ਪਤ ਹੋਏ, ਉੱਤਮ ਸ਼ੇਦਰ ਉੱਤਮ ਕਹੀਏ, ਨੀਚ ਕਰਮ ਬਹਿਰ ਹੋਏ। ਸਾਹਿਬ ਕਹਿੰਦੇ ਨੇ ਜਿੱਤ ਬੋਲਿਆ ਪਤ ਪਾਈਏ, ਸੋ ਬੋਲਿਆ ਪ੍ਰਵਾਨ, ਫਿੱਕਾ ਬੋਲ ਵਿਗੁਚਣਾ ਸੁਣ ਮੂਰਖ ਮਨ ਆਜਾਣ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬਹੁਤਾ ਬੋਲਣ ਝੱਖਣ ਹੋਏ, ਵਿਣ ਬੋਲੇ ਜਾਣੇ ਸਭ ਸੋਏ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਇਹਦਾ ਮਤਲਬ ਜ਼ਬਾਨ ਨਾਲ ਗੁੱਸੇ ਵਿੱਚ ਆ ਕੇ ਮੰਦੇ ਬੋਲ ਬੋਲੇ ਉਹ ਤਨ ਉੱਤੇ ਤੇ ਮਨ ਉੱਤੇ ਵੀ ਅਸਰ ਕਰਦੇ। ਸਾਹਿਬ ਕਹਿੰਦੇ ਨੇ ਪਹਿਲਾਂ ਕ੍ਰੋਧ ਮਨ ਵਿੱਚ ਵੈਰ ਭਾਵ ਰੱਖਣਾ, ਫਿਰ ਕ੍ਰੋਧ ਜ਼ਬਾਨ ਤੇ ਆਇਆ ਮੰਦੇ ਬੋਲ ਬੋਲੇ, ਤੇ ਜ਼ਬਾਨ ਤੋਂ ਬਾਅਦ ਫਿਰ ਕ੍ਰੋਧ ਕਰਮ ਦਾ ਰੂਪ ਵੀ ਧਾਰਨ ਕਰ ਲੈਂਦਾ। ਕਰਮ ਦਾ ਮਤਲਬ ਗੁੱਸੇ ਵਿੱਚ ਆਇਆ ਕਿਸੇ ਨੂੰ ਸੱਟ ਮਾਰਨੀ, ਗੁੱਸੇ ਵਿੱਚ ਆਇਆ ਕਿਸੇ ਦੇ ਸਰੀਰ ਨੂੰ ਨੁਕਸਾਨ ਦੇਣਾ। ਤੇ ਸਤਿਗੁਰੂ ਨੇ ਇੱਥੋਂ ਤੱਕ ਗੁੱਸੇ ਨੂੰ ਚੰਡਾਲ ਦੇ ਨਾਲ ਤੁਲਨਾ ਦਿੱਤੀ। ਮਹਾਰਾਜ ਕਹਿੰਦੇ ਨੇ ਫਿਰ ਦੇਖ ਗੁੱਸਾ ਤਨ ਨੂੰ ਇਵੇਂ ਬਰਬਾਦ ਕਰਕੇ ਰੱਖ ਦਿੰਦਾ ਜਿਵੇਂ ਸੋਨੇ ਨੂੰ ਸੁਹਾਗਾ ਢਾਲ ਦਿੰਦਾ। ਪਿਆਰਿਆ ਯਾਦ ਰੱਖੀ ਜਿਸ ਸਰੀਰ ਦੇ ਅੰਦਰ ਕ੍ਰੋਧ ਟੁੱਟ ਗਿਆ ਉਹ ਕ੍ਰੋਧ ਤਨ ਨੂੰ ਇਸ ਤਰ੍ਹਾਂ ਖਤਮ ਕਰਕੇ ਰੱਖ ਦੇਗਾ ਜਿਵੇਂ ਸੁਹਾਗੇ ਨੇ ਸੋਨੇ ਨੂੰ ਢਾਲ ਦਿੱਤਾ। ਹਜ਼ੂਰ ਦੀ ਬਾਣੀ ਵਿੱਚ ਬਚਨ ਆਇਆ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਉ ਕੰਚਨ ਸੁਹਾਗਾ ਢਾਲੈ। ਤੇ ਧਿਆਨ ਰੱਖਣਾ ਜਦੋਂ ਕ੍ਰੋਧ ਦੀ ਸ਼ਕਤੀ ਨੂੰ ਕੋਈ ਆਪਣੇ ਵਸ ਵਿੱਚ ਕਰ ਲੈਂਦਾ ਉਦੋਂ ਇਹ ਵੀਰ ਰਸ ਦਾ ਰੂਪ ਧਾਰਨ ਕਰ ਜਾਂਦੀ। ਵਿਦਵਾਨ ਸੱਜਣ ਕਹਿੰਦੇ ਨੇ ਕ੍ਰੋਧ ਇੱਕ ਸ਼ਕਤੀ ਏ, ਜਦੋਂ ਤਾਂ ਕਿਸੇ ਇੱਕ ਕ੍ਰੋਧੀ ਦੇ ਹੱਥ ਵਿੱਚ ਹੋਵੇਗੀ ਤਲਵਾਰ ਉਹ ਮਜ਼ਲੂਮ ਤੇ ਜ਼ੁਲਮ ਕਰੇਗਾ, ਤੇ ਜਦੋਂ ਇਸੇ ਕ੍ਰੋਧ ਦੀ ਸ਼ਕਤੀ ਦੇ ਨਾਲ ਜਪ ਤਪ ਬੰਦਗੀ ਸਿਮਰਨ ਆ ਜਾਏਗਾ ਇਹੀ ਵੀਰ ਰਸ ਦਾ ਰੂਪ ਧਾਰਨ ਕਰੇਗਾ, ਫਿਰ ਤਾਂ ਇਹੋ ਜਿਹਾ ਮਨ ਬਣ ਜਾਏਗਾ ਕ੍ਰੋਧੀ ਦੇ ਹੱਥ ਵਿੱਚ ਆਇਆ ਹੋਇਆ ਚਾਕੂ ਇਸ ਤਰ੍ਹਾਂ ਕਿ ਜਿਵੇਂ ਮਾਨੋ ਇੱਕ ਡਾਕੂ ਕਿਸੇ ਦੇ ਅੰਦਰ ਨੂੰ ਚੀਰਦਾ, ਤੇ ਵੀਰ ਰਸ ਦੇ ਹੱਥ ਵਿੱਚ ਆਇਆ ਹੋਇਆ ਸ਼ਸਤਰ ਇਸ ਤਰ੍ਹਾਂ ਜਿਵੇਂ ਮਾਨੋ ਸਰੀਰ ਦੇ ਗੰਦੇ ਜ਼ਖਮ ਨੂੰ ਚੀਰ ਕੇ ਸਾਫ ਕਰਦਾ ਹੋਵੇ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਕ੍ਰੋਧ ਇੱਕ ਚੰਡਾਲ ਦੀ ਤਰ੍ਹਾਂ ਹੀ ਜਿਵੇਂ ਚੰਡਾਲ ਨਿਰਦਈ ਏ। ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਉਹਨਾਂ ਪਾਸ ਦਵਾਸ ਨਾ ਪਿੱਟੀਏ ਜਿਨ ਅੰਤਰ ਕ੍ਰੋਧ ਚੰਡਾਲ, ਜਿਨ੍ਹਾਂ ਦੇ ਅੰਦਰ ਚੰਡਾਲ ਕ੍ਰੋਧ ਬੈਠਾ ਉਹਦੇ ਨੇੜੇ ਬਿਲਕੁਲ ਨਾ ਜਾਏ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਸੇ ਕਰਕੇ ਅੰਮ੍ਰਿਤਮਈ ਬਾਣੀ ਵਿੱਚ ਇੱਕ ਬਚਨ ਕੀਤਾ। ਤੇ ਜਦੋਂ ਹਜ਼ੂਰ ਬਨਾਰਸ ਦੀ ਧਰਤੀ ਤੇ ਗਏ ਇੱਥੇ ਇੱਕ ਵੈਸ਼ਨਵ ਸਾਧ ਬੈਠਾ ਸੀ, ਇਹਨੇ ਲੱਕੜਾਂ ਵੀ ਧੋਤੀਆਂ, ਇਹਨੇ ਚੁੱਲ੍ਹਾ ਜ਼ਮੀਨ ਵਿੱਚ ਪੱਟਿਆ, ਚਾਰ ਚੁਫੇਰੇ ਲਕੀਰਾਂ ਖਿੱਚੀਆਂ ਤੇ ਭਾਈ ਮਰਦਾਨੇ ਨੂੰ ਅੱਗ ਲੈਣ ਭੇਜਿਆ। ਤੇ ਕਹਿਣ ਲੱਗੇ ਜਦੋਂ ਮਰਦਾਨੇ ਦੇ ਪੈਰ ਇਹਦੇ ਚੌਂਕੇ ਵਿੱਚ ਪਏ, ਇੱਕੋ ਦਮ ਬਲਦਾ ਹੋਇਆ ਭਾਂਬੜ ਬਲਦਾ ਹੋਇਆ ਚੋ ਲੈ ਕੇ ਮਰਦਾਨਾ ਜੀ ਦੇ ਪਿੱਛੇ ਭੱਜਿਆ। ਸੰਖੇਪ ਵਿੱਚ ਮੈਂ ਅਰਜ਼ ਕਰਾਂ, ਅੱਗੇ ਭਾਈ ਮਰਦਾਨਾ, ਪਿੱਛੇ ਇਹ ਕ੍ਰੋਧੀ ਸਾਧ ਤੇ ਭਾਈ ਮਰਦਾਨਾ, ਜਦੋਂ ਗੁਰੂ ਨਾਨਕ ਸਾਹਿਬ ਕੋਲ ਪਹੁੰਚਿਆ, ਮਹਾਰਾਜ ਤੁਸੀਂ ਕਹਿੰਦੇ ਸੋ ਸਾਧ, ਇਹਦੇ ਕੋਲੋਂ ਅੱਗ ਲੈ ਕੇ ਆਓ, ਦੇਖੋ ਇਹ ਤਾਂ ਚੌਂਕੇ ਵਿੱਚ ਵੀ ਅੱਗ ਬਾਲ ਕੇ ਬੈਠਾ, ਇਹਦੇ ਅੰਦਰ ਵੀ ਅੱਗ ਪਈ ਬਲਦੀ ਏ। ਕੇਵਲ ਅੰਦਰ ਨਹੀਂ, ਖੇ ਮੇਰੇ ਦਾਤਾ, ਇਹਦੇ ਅੰਦਰ ਦੀ ਅੱਗ ਨੇ ਇਹਨੂੰ ਇਹੋ ਜਿਹਾ ਰੂਪ ਦੇ ਦਿੱਤਾ, ਇਹ ਤਾਂ ਅੱਗ ਨਾਲ ਸੜਿਆ ਹੋਇਆ ਮੈਨੂੰ ਵੀ ਸਾੜਨਾ ਚਾਹੁੰਦਾ। ਹਜ਼ੂਰ ਦੇ ਕੋਲ ਆਇਆ ਤੇ ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ, ਕਹਿਣ ਲੱਗੇ ਭਲਿਆ, ਆ ਰਬਾਬੀ ਗੁਰੂ ਕਾ ਕੀਰਤਨੀਆ ਇਹਨੂੰ ਅੱਗ ਨਾਲ ਸਾੜਨ ਲੱਗਾ। ਕਹਿਣ ਲੱਗਾ ਇਹ ਸ਼ੂਦਰ ਏ, ਸ਼ੂਦਰ ਦੇ ਕਿਤੇ ਪੈਰ ਮੇਰੇ ਚੌਂਕੇ ਵਿਚ ਪੈ ਜਾਣ ਤਾਂ ਮੇਰਾ ਚੌਂਕਾ ਪਿੱਟ ਜਾਂਦਾ। ਧਿਆਨ ਦਿਆ ਜੇ ਪਿਆਰਿਓ, ਇਕਾਗਰਤਾ ਬਖਸ਼ਿਆ ਜੇ। ਪਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਸੱਜਣਾ ਦੇਖ, ਇਹ ਜਿਹੜਾ ਕ੍ਰੋਧ ਹੈ ਤੇਰੇ ਅੰਦਰ ਬੈਠਾ, ਤੂੰ ਕਹਿੰਦਾ ਚੌਂਕਾ ਪਿੱਟ ਜਾਂਦਾ, ਚੌਂਕਾ ਕਿਹਦੇ ਕਿਹਦੇ ਨਾਲ ਪਿੱਟਦਾ? ਕਹਿਣ ਲੱਗਾ ਜੇ ਮਰਾਸ਼ੀ ਦੇ ਚਰਨ ਪੈਰ ਪੈ ਜਾਣ, ਜੇ ਕਿਤੇ ਕਸਾਈ ਦੇ ਪੈਰ ਪੈ ਜਾਣ, ਸਤਿਗੁਰੂ ਜੇ ਕਿਤੇ ਚੰਡਾਲ ਦੇ ਪੈਰ ਪੈ ਜਾਣ। ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਬਾਹਰ ਦੇ ਚੌਂਕੇ ਨੂੰ ਤਾਂ ਬਚਾ ਲਿਆ ਚੰਡਾਲ ਤੋਂ, ਕਸਾਈ ਤੋਂ, ਤੂੰ ਚੂੜੇ ਤੋਂ, ਪਰ ਅੰਦਰ ਦੇ ਚੌਂਕੇ ਵੱਲ ਝਾਤੀ ਮਾਰ ਕੇ ਦੇਖ, ਜਦੋਂ ਲੋਕਾਂ ਦੀ ਪਰਾਈ ਨਿੰਦਿਆ ਕਰਨਾ ਉਦੋਂ ਅੰਦਰ ਚੂੜਾ ਬੈਠਾ ਹੁੰਦਾ। ਧਿਆਨ ਰੱਖੀ, ਜਦੋਂ ਤੂੰ ਨਿਰਦਈ ਬਣ ਗਿਆ ਉਦੋਂ ਤੇਰੇ ਅੰਦਰ ਭਲਿਆ ਮਾਨੋ ਕਸਾਈ ਆ ਗਿਆ, ਜਦੋਂ ਤੂੰ ਕਿਸੇ ਤੇ ਜ਼ੁਲਮ ਕਰਨਾ ਹਿੰਸਾ ਵਿੱਚ ਆਇਆ ਉਦੋਂ ਤੇਰੇ ਅੰਦਰ ਚੰਡਾਲ ਆ ਗਿਆ। ਤੂੰ ਬਾਹਰ ਦੇ ਚੌਂਕੇ ਨੂੰ ਤਾਂ ਬਚਾਉਣਾ ਚਾਹੁੰਦਾ, ਅੰਦਰ ਦਾ ਚੌਂਕਾ ਤਾਂ ਤੇਰੇ ਕ੍ਰੋਧ ਚੰਡਾਲ ਨੇ ਪਿੱਟਿਆ ਹੋਇਆ। ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਕਬੁੱਧ ਡੂਮਣੀ ਕੁਦਾਇਆ ਕਸਾਇਣ, ਪਰ ਨਿੰਦਾ ਘੱਟ ਚੂੜੀ, ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਨਾਲ। ਖੈਰ ਮੈਂ ਅਰਜ਼ ਕਰਾਂ, ਕਈ ਵਾਰੀ ਅਸੀਂ ਸਵਾਲ ਕਰਨੇ ਆ ਵੀ ਬਾਣੀ ਪੜਨ ਵਾਲਿਆਂ ਨੂੰ ਵੀ ਗੁੱਸਾ ਆ ਜਾਂਦਾ। ਭਾਈ ਗੁਰਦਾਸ ਉੱਤੇ ਸਵਾਲ ਕੀਤਾ ਇਸ ਗੁਰਸਿੱਖ ਨੇ, ਕਹਿਣ ਲੱਗੇ ਭਾਈ ਸਾਹਿਬ ਤੁਸੀਂ ਗੁਰਸਿੱਖੀ ਦੀ ਗੁਰਮਤ ਦੀ ਵਿਆਖਿਆ ਦੇ ਮਹਾਨ ਵਿਆਖਿਆਕਾਰ ਵਿਦਵਾਨ ਹੋ, ਪਰ ਇੱਕ ਸਵਾਲ ਦਾ ਉੱਤਰ ਦਿਓਗੇ? ਸਾਕਤ ਬੰਦੇ ਨੂੰ ਤਾਂ ਗੁੱਸਾ ਹੁੰਦਾ, ਪਰ ਕਈ ਵਾਰੀ ਬਾਣੀ ਪੜਨ ਵਾਲਾ ਵੀ ਗੁੱਸੇ ਵਿੱਚ ਆਇਆ ਦਿਸਦਾ। ਤੁਸੀਂ ਕਹਿੰਦੇ ਹੋ ਕ੍ਰੋਧ ਆਉਣਾ ਨਹੀਂ ਚਾਹੀਦਾ, ਤੇ ਭਾਈ ਗੁਰਦਾਸ ਹੋਰਾਂ ਨੇ ਨਾ ਦਲੀਲਾਂ ਦਿੱਤੀਆਂ ਤਿੰਨ ਕੁ, ਤੇ ਬੰਦੇ ਦੇ ਅੰਦਰ ਦਾ ਸ਼ੰਕਾ ਨਿਵਿਰਤ ਕਰ ਦਿੱਤਾ। ਕਹਿਣ ਲੱਗੇ ਕ੍ਰੋਧ ਇੱਕ ਸ਼ਕਤੀ ਏ, ਕਈ ਵਾਰੀ ਜਪਣ ਵਾਲੇ ਉੱਤੇ ਵੀ ਇਹ ਆਪਣਾ ਪ੍ਰਭਾਵ ਪਾਉਂਦੀ ਏ, ਪਰ ਯਾਦ ਰੱਖੀ ਸਾਕਤ ਦਾ ਗੁੱਸਾ ਤੇ ਗੁਰਮੁਖ ਨੂੰ ਆਇਆ ਹੋਇਆ ਕ੍ਰੋਧ, ਇਹਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ। ਭਾਈ ਸਾਹਿਬ ਗੁੱਸਾ ਤਾਂ ਇੱਕੋ ਜਿਹਾ, ਗੁਰਮੁਖ ਨੂੰ ਕੀ ਤੇ ਸਾਕਤ ਨੂੰ ਕੀ, ਦੋਨਾਂ ਵਿੱਚ ਅੰਤਰ ਕੀ ਏ? ਭਾਈ ਗੁਰਦਾਸ ਨੇ ਉਦਾਹਰਣ ਦਿੱਤੀ, ਕਹਿਣ ਲੱਗੇ ਕਿ ਸੋਨੇ ਦਾ ਬਰਤਨ ਏ ਤੇ ਸੋਨੇ ਦਾ ਬਰਤਨ ਡਿੱਗ ਪਿਆ, ਜਾਂ ਕਿਤੇ ਸੱਤ ਵੱਜੀ ਬਰਤਨ ਸੋਨੇ ਦਾ ਬਿਲਕੁਲ ਟੇਢਾ ਹੋ ਗਿਆ। ਕਹਿਣ ਲੱਗੇ ਸੋਨੇ ਦੇ ਬਰਤਨ ਵਿੱਚ ਟੇਢਾਪਣ ਆ ਗਿਆ। ਹਾਂ ਇੱਕ ਤਰੀਕਾ ਹੈ, ਸੋਨੇ ਦਾ ਬਰਤਨ ਟੇਢਾ ਹੋਇਆ ਉਹਨੂੰ ਸੁਨਾਰ ਕੋਲ ਲੈ ਜਾਓ, ਉਹ ਸੋਨੇ ਦੇ ਟੇਢੇ ਬਰਤਨ ਨੂੰ ਵਾਕਈ ਬਿਲਕੁਲ ਠੀਕ ਕਰ ਦੇਗਾ। ਪਰ ਯਾਦ ਰੱਖੀ ਮਿੱਟੀ ਦਾ ਭਾਂਡਾ ਟੁੱਟ ਜਾਏ ਉਹ ਪਰਤ ਕੇ ਬਣਦਾ ਨਹੀਂ ਹੋ, ਮਿੱਟੀ ਦਾ ਬਰਤਨ ਟੁੱਟ ਗਿਆ ਤੇ ਖੇਡ ਖਤਮ। ਭਾਈ ਗੁਰਦਾਸ ਕਹਿਣ ਲੱਗੇ ਗੁਰਮੁਖ ਦਾ ਕ੍ਰੋਧ ਇਸ ਤਰ੍ਹਾਂ ਜਿਵੇਂ ਸੋਨੇ ਦਾ ਭਾਂਡਾ ਟੇਢਾ ਹੋ ਜਾਏ, ਗੁਰੂ ਕਿਰਪਾ ਕਰਕੇ ਸ਼ਬਦ ਦੀ ਚੋਟ ਮਾਰਦਾ ਪਰਤ ਕੇ ਅੰਦਰ ਨੂੰ ਸਿੱਧਿਆਂ ਕਰ ਦਿੰਦਾ। ਸਾਕਤ ਦਾ ਵੈਰ ਗੁੱਸਾ ਇਹੋ ਜਿਹੀ ਮਿੱਟੀ ਦੀ ਭਾਂਡੇ ਦੀ ਤਰ੍ਹਾਂ ਉਹ ਟੁੱਟ ਤਾਂ ਜਾਂਦਾ ਪਰਤ ਕੇ ਬਿਲਕੁਲ ਠੀਕ ਕਦੀ ਹੁੰਦਾ ਨਹੀਂ। ਭਾਈ ਸਾਹਿਬ ਨੇ ਦੂਸਰੀ ਉਦਾਹਰਨ ਦਿੱਤੀ, ਕਹਿਣ ਲੱਗੇ ਹੁਣ ਇੱਕ ਮੈਲੇ ਕੱਪੜੇ ਕਾਲੇ ਹੋ ਗਏ ਮੈਲ ਨਾਲ, ਸਾਬਣ ਲਏਗਾ, ਮੈਲੇ ਕੱਪੜੇ ਤਾਂ ਸਾਬਣ ਨਾਲ ਧੁੱਪ ਕੇ ਸਵੱਛ ਹੋ ਸਕਦੇ ਨੇ, ਪਰ ਜਿਹੜੇ ਕੱਪੜੇ ਦਾ ਰੰਗ ਹੀ ਕਾਲਾ, ਸਾਰੀ ਜ਼ਿੰਦਗੀ ਭਾਵੇਂ ਉਹਨੂੰ ਸਾਬਣ ਨਾਲ ਮਲ ਮਲ ਕੇ ਧੋਂਦਾ ਰਹੀ, ਮੈਲੇ ਤਾਂ ਪਰਤ ਕੇ ਨਿਰਮਲ ਹੋ ਸਕਦੇ ਨੇ, ਜਿਹਦਾ ਰੰਗ ਕਾਲਾ ਹੋਵੇ ਉਹਨੂੰ ਕਦੀ ਕੋਈ ਚਿੱਟਿਆ ਕਰ ਨਹੀਂ ਸਕਦਾ। ਗੁਰਮੁਖ ਦਾ ਗੁੱਸਾ ਇਸ ਤਰ੍ਹਾਂ ਹੀ ਜਿਵੇਂ ਕੱਪੜੇ ਤੇ ਮੈਲ ਲੱਗ ਗਈ, ਸੰਸਾਰ ਵਿੱਚ ਵਿਚਰਦਾ, ਪਰ ਜਦੋਂ ਗੁਰੂ ਕੀ ਬਾਣੀ ਪੜਦਾ, ਮੇਰਾ ਸਤਿਗੁਰੂ ਨਾਮ ਤੇ ਬਾਣੀ ਦੇ ਸਾਬਣ ਨਾਲ ਆਏ ਹੋਏ ਗੁੱਸੇ ਦੀ ਮੈਲ ਨੂੰ ਧੋ ਕੇ ਰੱਖ ਦਿੰਦਾ। ਪਰ ਯਾਦ ਰੱਖੀ ਸੱਜਣਾ, ਸਾਕਤ ਦਾ ਅੰਦਰ ਇਸ ਤਰ੍ਹਾਂ ਹੀ ਜਿਵੇਂ ਕਾਲਾ ਕੰਬਲ ਏ, ਪਾਠ ਤਾਂ ਕਾਲਾ ਕੰਬਲ ਜਾਏਗਾ ਪਰ ਪਰਤ ਕੇ ਨੇ ਕਦੀ ਚਿੱਟਿਆ ਹੋਣਾ ਨਹੀਂ। ਕਾਲਾ ਕੱਪੜਾ ਪਾਠ ਜਾਂਦਾ ਪਰ ਚਿੱਟਾ ਨਹੀਂ। ਭਾਈ ਸਾਹਿਬ ਨੇ ਤੀਸਰੀ ਉਦਾਹਰਨ ਦਿੱਤੀ, ਕਹਿਣ ਲੱਗੇ ਜਦੋਂ ਬਾਂਸ ਨੂੰ ਕੱਟ ਕੇ ਲਿਆਇਆ ਜਾਂਦਾ ਜੰਗਲ ਵਿੱਚੋਂ ਤੇ ਬਾਂਸ ਦੀ ਲੱਕੜ ਟੇਢੀ ਤੇ ਬਾਂਸ ਨੂੰ ਸਿੱਧਿਆਂ ਕਰ ਲਈ, ਡਾਂਗ ਨੂੰ ਸਿੱਧਿਆਂ ਕਰ ਲਈ ਨਾ, ਕਾਰੀਗਰ ਕੀ ਕਰਦੇ ਨੇ, ਅੱਗ ਨੂੰ ਬਾਲਦੇ ਨੇ ਤੇ ਅੱਗ ਉੱਤੇ ਬਾਂਸ ਨੂੰ ਸੇਕ ਲਾ ਲਾ ਕੇ ਐਸਤਾ ਐਸਤਾ ਟੇਢੀ ਲੱਕੜ ਨੂੰ ਬਿਲਕੁਲ ਸਿੱਧਿਆਂ ਕਰ ਦਿੰਦੇ। ਸ਼੍ਰੀਮਾਨ ਭਾਈ ਗੁਰਦਾਸ ਕਹਿਣ ਲੱਗੇ, ਜਿਹੜਾ ਬਾਂਸ ਟੇਢਾ ਉਹ ਤਾਂ ਅੱਗ ਦੇ ਸੇਕ ਨਾਲ ਸਿੱਧਾ ਹੋ ਸਕਦਾ, ਪਰ ਕੁੱਤੇ ਦੀ ਪੂੰਛ ਟੇਢੀ ਏ, ਉਹ ਸੜ ਕੇ ਕੋਲੇ ਤਾਂ ਹੋ ਜਾਏਗੀ ਪਰ ਯਾਦ ਰੱਖੀ ਉਹਨੂੰ ਕਦੀ ਸਿੱਧਿਆਂ ਨਹੀਂ ਕੋਈ ਕਰ ਸਕਦਾ। ਗੁਰਮੁਖ ਦੇ ਅੰਦਰ ਕ੍ਰੋਧ ਇਸ ਤਰ੍ਹਾਂ ਜਿਵੇਂ ਬਾਂਸ ਦਾ ਟੇਢਾ ਪਾਣੀ ਤੇ ਸਾਕਤ ਦਾ ਅੰਦਰ ਇਸ ਤਰ੍ਹਾਂ ਜਿਵੇਂ ਕੂਕਰ ਦੀ ਪੂੰਛ ਟੇਢੀ ਏ, ਇਸੇ ਤਰ੍ਹਾਂ ਗੁਰਮੁਖ ਦਾ ਅੰਦਰ ਮੋਮ ਤੇ ਪਾਣੀ ਦੀ ਤਰ੍ਹਾਂ ਹੀ, ਸਾਕਤ ਦਾ ਅੰਦਰ ਲਾਖ ਤੇ ਪੱਥਰ ਦੀ ਤਰ੍ਹਾਂ, ਦੋਨਾਂ ਦੇ ਅੰਦਰ ਵਿੱਚ ਅੰਤਰ ਬੜਾ। ਭਾਈ ਸਾਹਿਬ ਦੇ ਬਚਨ ਨੇ ਕਹਿਣ ਲੱਗੇ, ਜੈਸੇ ਕੰਚਨ ਕਲਸ ਬਾਂਕੋ ਭਇਓ ਸੂਧੋ ਹੋਏ, ਮਾਟੀ ਕੋ ਕਲਸ ਜੋ ਟੁੱਟੈ ਜੁੜੈ ਨਾ ਜਤਨ ਸਹਿ। ਕਹਿਣ ਲੱਗੇ, ਬਸਨ ਮਲੀਨ ਧੋਏ ਨਿਰਮਲ ਹੋਤ ਜੈਸੇ, ਉਜਰੀ ਨਾ ਹੋਤ ਕਾਰੀ ਕਾਂਬਰੀ ਪਤਨ ਸਹਿ। ਕਹਿਣ ਲੱਗੇ, ਜੈਸੀ ਲਕਟੀ ਅਗਨ ਸੇਕਤੀ ਸੂਧੀ ਹੋਏ, ਸਵਾਨ ਪੂਛ ਪਟੰਤਰੋ ਪ੍ਰਗਟ ਮਨ ਤਨ ਸੇ। ਕਹਿਣ ਲੱਗੇ, ਤੈਸੇ ਗੁਰਸਿੱਖ ਸੁਭਾਵ ਜਲ ਮੈਨ ਮੈਨ ਗਤ, ਸਿੱਖ ਦਾ ਸੁਭਾਵ ਪਾਣੀ ਤੇ ਮੋਮ ਦੀ ਤਰ੍ਹਾਂ, ਕਿਉਂਕਿ ਪਾਣੀ ਤੇ ਲਕੀਰ ਖਿੱਚੋ ਪਰਤ ਕੇ ਮਿਲ ਜਾਂਦੀ ਏ, ਮੋਮ ਢਲ ਜਾਂਦੀ ਏ। ਸਾਕਤ ਸੁਭਾਵ ਲਾਖ ਪਾਹਨ ਗਤਨ ਸਹਿ, ਸਾਕਤ ਦਾ ਸੁਭਾਵ ਤਾਂ ਪਿਆਰਿਆ ਪੱਥਰ ਦੀ ਤਰ੍ਹਾਂ ਹੀ, ਉਹਨੇ ਕਦੀ ਪਿਘਲਣਾ ਨਹੀਂ। ਸਤਿਗੁਰੂ ਅੱਜ ਪਹਿਲੇ ਬਚਨ ਵਿੱਚ ਕਹਿ ਰਹੇ ਨੇ, ਖੇ ਕਲ ਮੂਲ ਕ੍ਰੋਧੰਗ, ਖੇ ਦਾ ਅਰਥ ਐ ਕਲ ਦਾ ਅਰਥ ਕਲਾ ਕਲੇਸ਼ ਝਗੜਾ, ਕਲ ਮੂਲੰਗ ਮੂਲ ਦਾ ਅਰਥ ਹੁੰਦਾ ਜੜ, ਖੇ ਕਲਾ ਦੀ ਜੜ ਕੀ ਏ ਝਗੜੇ ਦੀ ਜੜ, ਕ੍ਰੋਧੰਗ ਖੇ ਗੁੱਸੇ ਤੂੰ ਝਗੜੇ ਦੀ ਜੜ ਏ। ਮਹਾਰਾਜ ਕਹਿਣ ਲੱਗੇ, ਕਦੰਚ ਕਦੰਚ ਦਾ ਅਰਥ ਕਦੀ ਵੀ, ਕਰੁਣਾ ਨਾ ਉਪਰਜਤੇ ਕਦੀ ਵੀ, ਇਹ ਗੁੱਸੇ ਤੇਰੇ ਅੰਦਰ ਦਇਆ ਨਹੀਂ ਪੈਦਾ ਹੋਈ। ਖੇ ਝਗੜੇ ਦੇ ਕਲੇਸ਼ ਦੇ ਮੂਲ ਕਾਰਨ ਜਿਹਦੇ ਅੰਦਰ ਤੂੰ ਪੈਦਾ ਹੋ ਜਾਏ ਉਹਦੇ ਮਨ ਵਿੱਚ ਕਦੀ ਤਰਸ ਨਹੀਂ ਆਉਂਦਾ। ਖੇ ਕਲ ਮੂਲ ਕ੍ਰੋਧੰ, ਕਹਿਣ ਲੱਗੇ ਕਦੰਚ ਕਰੁਣਾ ਨਾ ਉਪਰਜਤੇ ਬਿਖਿਅੰਤ ਜੀਵੰ, ਬਿਖਿਅੰਤ ਦਾ ਅਰਥ ਏ ਜੀਵਾਂ ਨੂੰ ਤੂੰ ਆਪਣੇ ਵਸ ਵਿੱਚ ਕਰਕੇ ਉਹਨਾਂ ਉੱਤੇ ਆਪਣਾ ਜ਼ਹਿਰ ਤੂੰ ਜਿਹੜਾ ਭਰ ਦਿੰਦਾ। ਬਖਿਅੰਤ ਜੀਵਨ ਬਸਿਅੰ ਕ੍ਰੋਧ ਖੈ ਗੁੱਸੇ, ਜਿਸ ਬੰਦੇ ਨੂੰ ਤੂੰ ਆਪਣੇ ਵਸ ਵਿੱਚ ਕਰ ਲਿਆ ਉਹਦੇ ਅੰਮ੍ਰਿਤ ਵਰਗੇ ਜੀਵਨ ਨੂੰ ਤੂੰ ਜ਼ਹਿਰ ਨਾਲ ਭਰ ਦਿੰਦਾ। ਤੇ ਫਿਰ ਕਹਿੰਦੇ ਉਹ ਪਤਾ ਕਿਵੇਂ ਨੱਚਦਾ? ਹਜ਼ੂਰ ਕਹਿਣ ਲੱਗੇ, ਨਿਰਤਿਅੰ ਕ੍ਰੋਧ ਜਥਾ ਮਰਕਟੈ, ਨ੍ਰਿਤ ਦਾ ਅਰਥ ਹੁੰਦਾ ਨੱਚਣਾ, ਨਿਰਤਿਅੰ ਕ੍ਰੋਧ ਇਹਦਾ ਅਰਥ ਉਹ ਨਾਚ ਕਰਦਾ ਕਿਵੇਂ, ਜਥਾ ਜਥਾ ਦਾ ਅਰਥ ਜਿਵੇਂ, ਮਰਕਟੈ ਮਰਕਟ ਦਾ ਅਰਥ ਬਾਂਦਰ। ਕਹਿਣ ਲੱਗੇ, ਜਿਵੇਂ ਬਾਂਦਰ ਦਰ ਦਰ ਤੇ ਜਾ ਕੇ ਨੱਚਦਾ, ਪਿਆਰਿਆ ਯਾਦ ਰੱਖੀ ਇਸੇ ਤਰ੍ਹਾਂ ਕ੍ਰੋਧ ਵਿੱਚ ਆਇਆ ਹੋਇਆ ਬੰਦਾ ਟੇਕੇ ਨਹੀਂ ਬਹਿੰਦਾ, ਉਹ ਤੜਫੀ ਜਾਂਦਾ, ਉਹਨੂੰ ਕਦੀ ਟਿਕਾਓ ਮਿਲਦੇ ਨਹੀਂ। ਮਹਾਰਾਜ ਕਹਿਣ ਲੱਗੇ ਅੱਗੇ, ਖੇ ਕ੍ਰੋਧ ਅਨਕ ਸ਼ਾਸਨ, ਅਨਕ ਸ਼ਾਸਨ ਦਾ ਅਰਥ ਹੁੰਦਾ ਅਨੇਕ, ਸ਼ਾਸਨ ਦਾ ਅਰਥ ਹੁਕਮ। ਤਾੜੰਤ ਜਮਦੂਤ ਨੇ, ਜਮਦੂਤ ਹੈ ਜਿਹੜਾ ਜਮਦੂਤ ਏ, ਤੈਨੂੰ ਕ੍ਰੋਧ ਨੇ ਖਾ ਜਾਣਾ, ਅੱਗੇ ਜਮਦੂਤ ਤੇਰੇ ਤੇ ਹੁਕਮ ਚਲਾਏਗਾ। ਹੈ ਗੁੱਸੇ ਵਿੱਚ ਆਏ ਹੋਏ ਜੀਵ, ਜਮਦੂਤ ਦੇ ਘਰ ਵੀ ਠੋਕਰਾਂ ਨੇ, ਇੱਥੇ ਜਿਉਂਦਾ ਗੁੱਸੇ ਦੀ ਅੱਗ ਵੀ ਸੜਨਾ, ਮਰਨ ਤੋਂ ਬਾਅਦ ਜਿੰਦ ਜਿਹੜੀ ਉਹ ਨਰਕਾਂ ਦੀ ਅੱਗ ਵੀ ਸੜੇਗੀ। ਅਨਕ ਸ਼ਾਸਨ ਤੜੰਤ ਜਮਦੂਤ ਹੈ, ਤਵ ਸੰਗੇ ਅਦਮੰਗ ਨਰੇ, ਜਿਨੇ ਕ੍ਰੋਧ ਦੀ ਸੰਗਤ ਕਰ ਲਈ। ਸਾਹਿਬ ਕਹਿਣ ਲੱਗੇ, ਤੂੰ ਉਸ ਬੰਦੇ ਨੂੰ ਬਿਲਕੁਲ ਨੀਚ ਬਣਾ ਦਿੰਦਾ, ਬੰਦੇ ਨੂੰ ਨੀਵਿਆਂ ਸੱਚ ਦੇਣਾ। ਸਤਿਗੁਰੂ ਨੇ ਤਾਂ ਹੀ ਬਾਣੀ ਵਿੱਚ ਕਿਹਾ, ਜਦੋਂ ਬਾਬਾ ਫਰੀਦ ਸਾਹਿਬ ਦੇ ਬਚਨ ਕਰਨੇ ਆ ਨਾ, ਪੜ੍ਹਨੇ ਆ, ਉਹ ਕਹਿੰਦੇ ਨੇ ਗੁੱਸਾ ਤੁਹਾਨੂੰ ਰੋਗ ਲਾਉਂਦਾ, ਤੇ ਜੇ ਕਿਤੇ ਗੁੱਸੇ ਨੂੰ ਟਲ ਨਹੀਂ ਤੇ ਚੁੱਪ ਕਰ ਜਾ, ਕੁਝ ਸਮਾਂ ਤੂੰ ਸੋਚ, ਗੁੱਸਾ ਆਵੇ ਤੇ ਗੁਰੂ ਕੀ ਬਾਣੀ ਨਾਲ ਜੁੜ ਜਾਈ। ਜਦੋਂ ਗੁੱਸਾ ਆਵੇ ਤੇ ਬਾਬਾ ਜੀ ਦਾ ਇੱਕ ਬਚਨ ਚੇਤੇ ਰੱਖੀ, ਕਹਿਣ ਲੱਗੇ, ਜੇ ਗੁੱਸੇ ਤੋਂ ਬਚਣਾ ਚਾਹੁੰਦਾ ਫਰੀਦਾ, ਬੁਰੇ ਦਾ ਭਲਾ ਕਰ, ਜਦੋਂ ਤੇਰੇ ਨਾਲ ਕੋਈ ਈਰਖਾ ਕਰਦਾ ਤੂੰ ਉਹਨੂੰ ਬੁਲਾ ਲੈ, ਇੱਕ ਵਾਰੀ ਪ੍ਰੇਮ ਨਾਲ ਬੁਲਾ, ਦੂਜੀ ਵਾਰੀ ਪ੍ਰੇਮ ਨਾਲ ਬੁਲਾ, ਤੀਜੀ ਵਾਰੀ ਬੁਲਾਏਗਾ ਤੇ ਕੁਦਰਤੀ ਹੋ ਸਕਦਾ ਕਿ ਈਰਖਾਲੂ ਤੇਰੇ ਪ੍ਰੇਮ ਦਾ ਜਵਾਬ ਪ੍ਰੇਮ ਵਿੱਚ ਦੇ ਦੇ, ਈਰਖਾ ਮਿਟ ਜਾਏ। ਜਿਹੜਾ ਬੁਰਾ ਕਬ ਕਰਦਾ ਉਹਦਾ ਬੁਰਾ ਕਰੇਗਾ, ਤੇਰਾ ਅੰਦਰ ਵੀ ਸੜੇਗਾ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੇ,
ਪੱਲੇ ਸਭ ਕੁਛ ਪਾਏ, ਇੱਕ ਤਾਂ ਤਨ ਬਿਲਕੁਲ ਤੰਦਰੁਸਤ ਰਹੇਗਾ ਤੇ ਦੂਜਾ ਗੁਰੂ ਵੀ ਤੇਰੇ ਉੱਤੇ ਕਿਰਪਾ ਕਰ ਦੇਗਾ। ਹਜ਼ੂਰ ਜੀ ਬਚਨ ਕਰਦੇ ਨੇ ਜੇ ਗੁੱਸੇ ਤੋਂ ਬਚਣਾ। ਮਹਾਰਾਜ ਕਹਿਣ ਲੱਗੇ ਫਿਰ ਦੀਨ ਦੁੱਖ ਭੰਜਨ ਦਇਆਲ ਪ੍ਰਭ ਨਾਨਕ ਸਰਬ ਜੀ ਰੱਖਿਆ ਕਰੋਤ। ਜਿਹੜਾ ਗਰੀਬਾਂ ਤੇ ਦਇਆ ਕਰਦਾ, ਜਿਹੜੇ ਵਾਹਿਗੁਰੂ ਜੀ ਦੁੱਖਾਂ ਨੂੰ ਖੰਡਨ ਕਰਨ ਵਾਲੇ ਨੇ, ਖੇ ਜੀਵ ਗੁਰੂ ਪੰਚਮ ਪਿਤਾ ਕਹਿੰਦੇ ਨੇ ਤੂੰ ਉਹਨਾਂ ਦੇ ਚਰਨਾਂ ਵਿੱਚ ਚਲਾ ਜਾ ਤੇ ਬੇਨਤੀ ਕਰ ਹੇ ਮੇਰੇ ਦਾਤਾ ਇਸ ਗੁੱਸੇ ਦੀ ਅੱਗ ਤੋਂ ਬਚਾ ਲੈ, ਇਸ ਕ੍ਰੋਧ ਦੀ ਅਗਨੀ ਨੂੰ ਠੰਡਿਆਂ ਕਰ ਦੇ ਤੇ ਯਾਦ ਰੱਖ ਜਦੋਂ ਬੇਨਤੀ ਕਰੇਗਾ ਉਹ ਮੇਰਾ ਵਾਹਿਗੁਰੂ ਕਿਰਪਾ ਕਰਕੇ ਤੇਰੇ ਅੰਦਰ ਦੇ ਕ੍ਰੋਧ ਨੂੰ ਕਾਬੂ ਕਰਾ ਦੇਵੇਗਾ, ਅੰਦਰ ਦਾ ਕ੍ਰੋਧ ਖਤਮ ਹੋ ਜਾਏਗਾ। ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਦੇਵ ਨੇ ਕ੍ਰੋਧ ਦੇ ਸੰਬੰਧ ਵਿੱਚ ਬੇਅੰਤ ਬਚਨ ਕਹਿ। ਇਹਦੇ ਤੋਂ ਬਚਨ ਦਾ ਤਰੀਕਾ ਹੈ ਗੁਰੂ ਕੀ ਬਾਣੀ ਨਾਲ ਜੁੜ ਜਾ ਤੇ ਸੇਵਾ ਵੀ ਜੁੜ ਜਾ, ਅੰਦਰ ਦਾ ਕ੍ਰੋਧ ਜਿਹੜਾ ਮਿਟ ਜਾਏਗਾ। ਦੂਸਰਾ ਤਰੀਕਾ ਜਦੋਂ ਤੂੰ ਬਾਣੀ ਪੜ੍ਹੇ ਇੱਕ ਬਚਨ ਮਨ ਵਿੱਚ ਰੱਖ ਕਿ ਦੁਨੀਆਂ ਸਾਰੀ ਮੇਰੇ ਤੋਂ ਚੰਗੀ ਏ, ਮੈਂ ਸਭ ਤੋਂ ਮੰਦਾ ਵਾਂ, ਜੇ ਕਿਸੇ ਨੇ ਮੈਨੂੰ ਮਾੜਾ ਕਹਿ ਦਿੱਤਾ ਤੇ ਮੇਰੇ ਦਾਤਿਆ ਇਹ ਮੇਰੇ ਵਿੱਚ ਔਗਣ ਹੋਣਾ ਤੇ ਤੇਰੇ ਮਨ ਵਿੱਚੋਂ ਇੱਕੋ ਆਵਾਜ਼ ਨਿਕਲੇ ਕਬੀਰ ਸਭ ਤੇ ਹਮ ਬੁਰੇ ਹਮ ਸਭ ਤਜ ਭਲੋ ਸਭ ਕੋਏ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਜਦੋਂ ਤੇਰੇ ਮਨ ਅੰਦਰ ਕਿਤੇ ਗੁੱਸਾ ਆਵੇ ਤੇ ਇੱਕੋ ਗੱਲ ਕਹੀ ਦਾਤਾ ਠੀਕ ਹੈ ਮੈਨੂੰ ਕਿਹਾ ਗਿਆ ਕਿਉਂਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪਰਣਵਤ ਨਾਨਕ ਤਾਰੇ ਸੋਏ। ਮੈਂ ਚੰਗਾ ਨਹੀਂ ਦੁਨੀਆਂ ਵਿੱਚ ਮੈਨੂੰ ਛੱਡ ਕੇ ਮਾੜਾ ਕੋਈ ਨਹੀਂ ਤੇ ਸਾਹਿਬ ਕਹਿਣ ਲੱਗੇ ਇੱਕ ਦਿਨ ਭਵਜਲ ਤੋਂ ਜ਼ਰੂਰ ਤਰੇਗਾ। ਅਗਲਾ ਬਚਨ ਜਿਹੜਾ ਹਜ਼ੂਰ ਨੇ ਕੀਤਾ ਕਹਿਣ ਲੱਗੇ ਲਾਲਚ ਤੂੰ ਕਿਸੇ ਨੂੰ ਛੱਡਿਆ ਨਹੀਂ, ਐ ਲਾਲਚ ਤੂੰ ਹਰ ਇੱਕ ਨੂੰ ਆਪਣੇ ਅਧੀਨ ਕੀਤਾ ਹੋਇਆ, ਤੇਰੀਆਂ ਲਹਿਰਾਂ ਵਿੱਚ ਹਰ ਇੱਕ ਫਸ ਗਿਆ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਲਾਲਚ ਦੀ ਤੁਲਨਾ ਗੁਰਦੇਵ ਨੇ ਇੱਕ ਕੂਕਰ ਦੇ ਨਾਲ ਦਿੱਤੀ। ਗੁਰੂ ਤੇਗ ਬਹਾਦਰ ਜੀ ਦਾ ਬਚਨ ਹੁੰਦਾ ਹੈ ਲਾਲਚ ਦਾ ਅਰਥ ਇਹ ਨਹੀਂ ਕਿ ਆਪਾਂ ਕਿਰਤ ਨਹੀਂ ਕਰਨੀ, ਲਾਲਚ ਦੇ ਭਾਵ ਨੂੰ ਸਮਝਣਾ। ਲਾਲਚ ਦਾ ਮਤਲਬ ਕਿ ਜਿਹੜੀ ਚੀਜ਼ ਸਾਨੂੰ ਪ੍ਰਾਪਤ ਨਹੀਂ ਕਿਸੇ ਹੋਰ ਦੇ ਕੋਲ ਦਵੈਸ਼ ਵਾਲੀ ਬਿਰਤੀ ਦੇ ਨਾਲ ਉਹਨੂੰ ਪ੍ਰਾਪਤ ਕਰਨ ਵਾਸਤੇ ਆਪਣਾ ਪੂਰਾ ਯਤਨ ਲਾ ਦੇਣਾ ਕਿ ਇਹ ਚੀਜ਼ ਮੇਰੇ ਕੋਲ ਹੋਵੇ। ਸਾਹਿਬ ਕਹਿਣ ਲੱਗੇ ਇਹ ਤਵੇਂ ਤੇ ਲਾਲਚ ਵਾਲੀ ਬਿਰਤੀ ਏ, ਪਰ ਵਿਕਾਸ ਨੂੰ ਤਰੱਕੀ ਨੂੰ ਵੇਖਦਿਆਂ ਜੇ ਕੋਈ ਉੱਦਮ ਕਰਦਾ ਇਹ ਤਮਾ ਨਹੀਂ। ਹਜ਼ੂਰ ਨੇ ਬਾਣੀ ਵਿੱਚ ਕਿਹਾ ਕਹਿਣ ਲੱਗੇ ਲਾਲਚ ਦੇ ਬਾਰੇ ਜੇ ਸਮਝ ਨਹੀਂ ਨਾ ਤੇ ਬੜੀ ਸੋਹਣੀ ਉਦਾਹਰਨ ਦਿੱਤੀ। ਸਾਹਿਬ ਕਹਿੰਦੇ ਨੇ ਲਾਲਚੀ ਬੰਦਾ ਉਸ ਕੁੱਤੇ ਦੀ ਤਰ੍ਹਾਂ ਹੈ, ਉਸ ਕੂਕਰ ਦੀ ਤਰ੍ਹਾਂ ਲਾਲਚ ਕਿ ਜਿਵੇਂ ਮਾਨੋ ਇੱਕ ਕੁੱਤਾ ਸੁੱਖ ਦੀ ਖਾਤਰ ਦਰ ਦਰ ਤੇ ਜਾ ਕੇ ਭਟਕਦਾ। ਤੇ ਹਜ਼ੂਰ ਕਹਿੰਦੇ ਨੇ ਗੁਰੂ ਤੇਗ ਬਹਾਦਰ ਜੀ ਸੁਖ ਕੈ ਖੇਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ ਦੁਆਰੇ ਦੁਆਰ ਸਵਾਨ ਜਿਉ ਡੋਲਤ ਨੈ ਸੁਧ ਰਾਮ ਭਜਨ ਕੀ। ਜਿਹੜਾ ਲਾਲਚੀ ਅੰਦਰ ਏ ਕੁੱਤੇ ਦੀ ਤਰ੍ਹਾਂ ਦਰ ਦਰ ਤੇ ਭਟਕਦਾ। ਤੇ ਹਜ਼ੂਰ ਨੇ ਕਿਹਾ ਕਹਿਣ ਲੱਗੇ ਜਦੋਂ ਕੁੱਤਾ ਹਲਕ ਜਾਏ ਜਿਹੜਾ ਮਾਲਕ ਉਹਨੂੰ ਪਾਲਦਾ, ਹਲਕਿਆ ਹੋਇਆ ਕੁੱਤਾ ਕਈ ਵਾਰੀ ਮਾਲਕ ਨੂੰ ਵੀ ਕੱਟਣ ਤੋਂ ਗੁਰੇਜ਼ ਨਹੀਂ ਕਰਦਾ। ਲਾਲਚੀ ਬੰਦਾ ਲਾਲਚ ਵਿੱਚ ਖਚਤ ਹੋਇਆ ਮਨ ਜਿਹੜਾ ਪਿਆਰਿਓ ਉਹ ਕਿਸੇ ਦੀ ਪਰਵਾਹ ਨਹੀਂ ਜੇ ਕਰਦਾ। ਸਤਿਗੁਰੂ ਬਾਣੀ ਵਿੱਚ ਬਚਨ ਕਰਦੇ ਨੇ ਕਹਿਣ ਲੱਗੇ ਜਿਉ ਕੂਕਰ ਹਰਕਾਇਆ ਧਾਵੈ ਦਹਿ ਦਿਸ ਜਾਏ। ਇਹਦਾ ਅਰਥ ਹੈ ਜਿਵੇਂ ਹਲਕਿਆ ਹੋਇਆ ਕੁੱਤਾ ਦਸੀ ਪਾਸੀ ਜਾਂਦਾ, ਲੋਭੀ ਜੰਤ ਨਾ ਜਾਣੀ ਭੱਖ ਅਪੱਖ ਸਭ ਖਾਏ, ਇਸੇ ਤਰ੍ਹਾਂ ਲਾਲਚੀ ਬਿਰਤੀ ਵਾਲਾ ਮਨੁੱਖ ਜਿਹੜਾ ਇੰਨਾ ਕੁ ਹਲਕ ਜਾਂਦਾ ਉਹ ਨਹੀਂ ਦੇਖਦਾ ਇਹ ਚੀਜ਼ ਕੋਈ ਖਾਣ ਵਾਲੀ ਏ ਨਹੀਂ ਖਾਣ ਵਾਲੀ। ਹਲਕਿਆ ਹੋਇਆ ਕੁੱਤਾ ਜਿਵੇਂ ਹਰ ਇੱਕ ਨੂੰ ਵੜ ਦਿੰਦਾ ਤੇ ਲਾਲਚੀ ਬੰਦੇ ਸਾਹਮਣੇ ਕਿਉਂ ਆ ਜਾਏ, ਉਹ ਕਿਸੇ ਦਾ ਲਿਹਾਜ਼ ਨਹੀਂ ਜੇ ਕਰਦਾ, ਹਰ ਇੱਕ ਦੇ ਅੰਦਰ ਨੂੰ ਉਹ ਠੱਗ ਕੇ ਰੱਖਦਾ। ਸਤਿਗੁਰੂ ਨੇ ਬਾਣੀ ਵਿੱਚ ਬਚਨ ਬੜੇ ਸੋਹਣੇ ਕਹਿ। ਜਿਵੇਂ ਅਸੀਂ ਪੜ੍ਹਦੇ ਹਾਂ ਹਜ਼ੂਰ ਦੀ ਬਾਣੀ ਵਿੱਚ ਕਬੀਰ ਸਾਹਿਬ ਦਾ ਇੱਕ ਸ਼ਬਦ ਹੁੰਦਾ, ਕਹਿੰਦੇ ਨੇ ਦੇਖ ਇਹ ਕੂਕਰ ਲਾਲਚੀ ਬੰਦੇ ਦਾ ਜਿਹੜਾ ਚਿਹਰਾ ਮੋਹਰ ਹੈ ਜਿਹੜੀ ਉਹਦੀ ਸ਼ਕਲ ਏ ਉਹ ਬੜੀ ਸ਼ਰੀਫਾਂ ਵਾਲੀ ਬਣਾ ਕੇ ਰੱਖੇਗਾ। ਹਜ਼ੂਰ ਨੇ ਕਿਰਪਾ ਕੀਤੀ ਕਹਿਣ ਲੱਗੇ ਸੁਰਹ ਕੀ ਜੈਸੀ ਤੇਰੀ ਚਾਲ ਤੇਰੀ ਪੁੰਛਟ ਉੱਪਰ ਚਮਕ ਬਾਲ। ਕਬੀਰ ਸਾਹਿਬ ਦਾ ਸ਼ਬਦ ਏ, ਉਹਨਾਂ ਨੇ ਗੱਲ ਲਾਲਚ ਦੀ ਕੀਤੀ। ਮੈਂ ਅਰਜ਼ ਕਰ ਰਿਹਾ ਬਾਣੀ ਵਿੱਚ ਲਾਲਚ ਨੂੰ ਇਹ ਕੁੱਤੇ ਨਾਲ ਤੁਲਨਾ ਦਿੱਤੀ ਤੇ ਗੁਰੂ ਨਾਨਕ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਨੇ ਦਾਤਾ ਜਦੋਂ ਸਵੇਰੇ ਉੱਠ ਕੇ ਤੇਰੇ ਨਾਮ ਜਪਣ ਦਾ ਸਮਾਂ ਹੁੰਦਾ ਹੈ ਨਾ ਜਿਸ ਵਕਤ ਤੇਰੇ ਨਾਲ ਚਰਨਾ ਤੇਰਿਆਂ ਵੀ ਜੁੜਨਾ, ਉੱਠਣ ਦੀ ਦੇਰੇ ਦਾਤਿਆ, ਮੰਜੇ ਤੇ ਬਹਿੰਦਿਆਂ ਸਾਰ ਪਹਿਲਾਂ ਅੰਦਰੋਂ ਇੱਕ ਕੁੱਤੇ ਦੀ ਆਵਾਜ਼ ਆਉਂਦੀ ਏ, ਉਸ ਕੁੱਤੇ ਦੇ ਨਾਲ ਦੋ ਹੋਰ ਕੁੱਤੀਆਂ ਵੀ ਭੌਂਕਦੀਆਂ ਪਈਆਂ। ਇਹ ਬਾਣੀ ਦਾ ਸ਼ਬਦ ਏ। ਸਾਹਿਬ ਕਹਿੰਦੇ ਨੇ ਏਕ ਸਵਾਨ ਦੋਏ ਸਵਾਨੀ ਨਾਲ, ਸ੍ਰੀ ਰਾਗ ਦਾ ਸ਼ਬਦ ਏ। ਏਕ ਸਵਾਨ, ਇਹਦਾ ਅਰਥ ਹੈ ਲਾਲਚ, ਇੱਕ ਕੁੱਤਾ ਅੰਦਰ ਬੈਠਾ ਹੈ। ਦੋਏ ਸਵਾਨੀ ਨਾਲ ਆਸਾ ਤੇ ਤ੍ਰਿਸ਼ਨਾ ਦੋ ਕੁੱਤੀਆਂ ਨੇ, ਜਦੋਂ ਦਾਤਿਆ ਤੇਰੀ ਬਾਣੀ ਵੀ ਜੁੜਨਾ, ਉਦੋਂ ਲਾਲਚ ਕੁੱਤਾ ਭੌਂਕ ਕੇ ਦਸੇ ਪਾਸੇ ਦੌੜ ਆਉਂਦਾ ਮਨ ਨੂੰ, ਤੇ ਮਨ ਪੜਦਾ ਬਾਣੀ ਨਹੀਂ ਹੁੰਦਾ। ਜ਼ਬਾਨ ਨਾਲ ਬਾਣੀ ਪੜਨਾ ਤੇ ਮਨ ਕੁੱਤਾ ਭੌਂਕ ਭੌਂਕ ਕੇ ਬਾਣੀ ਪੜਦਿਆਂ ਵੀ ਕਹੀ ਜਾਂਦਾ, ਜੇ ਮੇਰੇ ਕੋਲ ਇੰਨਾ ਕੁਝ ਹੋਵੇ ਨਾ, ਜੇ ਮੈਂ ਇੰਨਾ ਕੁਝ ਇਕੱਠਾ ਕਰ ਲਵਾਂ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਟਿਕਣ ਨਹੀਂ ਦਿੱਤਾ ਇਸ ਕੁੱਤੇ। ਏਕ ਦਵਾਨ ਏਕ ਸਵਾਨ ਦੋ ਸਵਾਨੀ ਨਾਲ ਭਲਕੇ ਭੌਂਕੇ ਸਦਾ ਬਿਆਲ, ਕੂੜ ਛੁਰਾ ਕਹਿਣ ਲੱਗੇ ਫਿਰ ਮੈਂ ਝੂਠ ਦਾ ਛੁਰਾ ਪਕੜਿਆ। ਜਿਵੇਂ ਛੁਰੇ ਨਾਲ ਕਿਸੇ ਨੂੰ ਵੱਢ ਕੇ ਮਾਰ ਕੇ ਠੱਗ ਲਿਆਈਦਾ, ਲਾਲਚ ਕੁੱਤੇ ਨੇ ਝੂਠ ਦਾ ਛੁਰਾ ਪਕੜਾਇਆ ਤੇ ਦਾਤਿਆ ਮੈਂ ਝੂਠ ਬੋਲ ਬੋਲ ਕੇ ਮੁਰਦਾ ਪਿਆ ਖਾਨਾ। ਏਕ ਸਵਾਨ ਦੋ ਸਵਾਨੀ ਨਾਲ ਭਲਕੇ ਭੌਂਕੇ ਸਦਾ ਬਿਆਲ, ਕੂੜ ਛੁਰਾ ਮੁੱਠਾ ਮੁਰਦਾਰ, ਧਾਨਕ ਰੂਪ ਰਹਾ ਕਰਤਾਰ, ਦਾਤਿਆ ਮੇਰਾ ਤਾਂ ਲਿਬਾਸ ਵੀ ਧਾਨਕਾਂ ਵਾਲਾ। ਮੈਂ ਅਰਜ਼ ਕਰ ਰਿਹਾ, ਕਬੀਰ ਸਾਹਿਬ ਕਹਿੰਦੇ ਨੇ ਸੁਰਹਿ ਕੀ ਜੈਸੀ ਤੇਰੀ ਚਾਲ, ਤੇਰੀ ਪੁੰਛਟ ਉਪਰ ਚਮਕ ਬਾਲ। ਸੁਰਾ ਦਾ ਅਰਥ ਹੁੰਦਾ ਗਾਂ। ਕਹਿਣ ਲੱਗੇ ਜਿਹੜੇ ਕੁੱਤੇ ਨੇ ਘਰੋਂ ਕੁਝ ਖਾਣਾ ਹੋਵੇ ਨਾ, ਜਦੋਂ ਘਰ ਵਿੱਚ ਆਉਂਦਾ ਤੇ ਇਸ ਤਰ੍ਹਾਂ ਬੜੇ ਸ਼ਰੀਫ ਜਿਹੇ ਢੰਗ ਨਾਲ ਆਉਂਦਾ, ਜਿਵੇਂ ਗਾਂ ਦੀ ਚਾਲ ਹੁੰਦੀ ਏ ਨਾ, ਇਸੇ ਤਰ੍ਹਾਂ ਐਸਤਾ ਐਸਤਾ ਤੁਰਿਆ ਆਉਂਦਾ। ਹਜ਼ੂਰ ਕਹਿੰਦੇ ਨੇ ਤੇਰੀ ਪੁੰਛਟ ਉਪਰ ਚਮਕ ਬਾਲ, ਉਹਦੀ ਪੂੰਛ ਤੇ ਬਾਲ ਵੀ ਬੜੇ ਚਮਕੀਲੇ ਨੇ, ਤੇ ਕੁੱਤਾ ਆਉਂਦਾ ਵੀ ਬੜੇ ਦੱਬੇ ਪੈਰੀ। ਸਤਿਗੁਰੂ ਨੇ ਅੱਗੇ ਬਚਨ ਕੀਤਾ, ਕਹਿਣ ਲੱਗੇ ਇਸ ਘਰ ਮੈਂ ਹੈ ਸੋ ਤੂੰ ਢੂੰਡ ਖਾਏ, ਔਰ ਕਿਸੇ ਹੀ ਕੇ ਮਤ ਤੂੰ ਜਾਏ। ਕਹਿਣ ਲੱਗੇ ਐ ਕੂਕਰ ਮਨ, ਜੋ ਵਾਹਿਗੁਰੂ ਨੇ ਤੈਨੂੰ ਤੇਰੇ ਘਰ ਵੀ ਦਿੱਤਾ, ਸੰਤੋਖ ਕਰਕੇ ਤੂੰ ਉਹਦੇ ਤੇ ਗੁਜ਼ਾਰਾ ਕਰ ਲੈ, ਦੂਜੇ ਵੱਲ ਝਾਤੀ ਮਾਰ ਕੇ ਅੰਦਰ ਨੂੰ ਤੜਫਾ ਨਾ, ਕਿਉਂਕਿ ਦੂਜੇ ਘਰ ਵੀ ਜਾ ਕੇ ਕਦੀ ਸੁੱਖ ਮਿਲਦਾ ਨਹੀਂ। ਜੋ ਕੁਝ ਇਸ ਘਰ ਵਿੱਚ ਇਹ ਦਰਤੇ ਜੋ ਵਾਹਿਗੁਰੂ ਨੇ ਤੈਨੂੰ ਦਿੱਤਾ, ਇਹਦੇ ਤੇ ਭਰੋਸਾ ਕਰ। ਅਗਲਾ ਜਿਹੜਾ ਬਚਨ ਕੀਤਾ ਨਾ ਕਬੀਰ ਸਾਹਿਬ ਨੇ, ਕਮਾਲ ਕਰ ਦਿੱਤੀ। ਕਹਿਣ ਲੱਗੇ ਜਦੋਂ ਕੁੱਤਾ ਕਿਤੇ ਘਰ ਵੀ ਜਾਂਦਾ ਨਾ, ਤੇ ਮਾਲਕ ਕਈ ਵਾਰੀ ਦੇਖਦਾ ਵੀ ਕੁੱਤਾ ਆਇਆ, ਰੋਟੀ ਦਾ ਟੁਕੜਾ ਪਾਉਂਦਾ, ਕੁੱਤੇ ਨੇ ਰੋਟੀ ਵੀ ਖਾ ਲਈ। ਹਜ਼ੂਰ ਕਹਿੰਦੇ ਨੇ ਜੇ ਕਿਤੇ ਭਾਂਡੇ ਵਿੱਚ ਦੁੱਧ ਪਿਆ, ਉਹ ਵੀ ਉਹਨੇ ਲੱਕ ਲਿਆ, ਪਰਤ ਕੇ ਕੀ ਕਰਦਾ? ਮਾਲਕ ਦੇ ਜਿਹੜੇ ਭਾਂਡੇ ਨੇ, ਰੋਟੀ ਖਾ ਕੇ ਉਹ ਭਾਂਡੇ ਵੀ ਚੱਟਦਾ। ਸਾਹਿਬ ਕਹਿਣ ਲੱਗੇ ਕੇਵਲ ਭਾਂਡੇ ਨਹੀਂ, ਜਿੱਥੇ ਸਵਾਣੀ ਨੇ ਆਟਾ ਪੀਆ ਜਿਸ ਚੱਕੀ ਦੇ ਨਾਲ, ਉਸ ਚੱਕੀ ਦੇ ਆਟੇ ਨੂੰ ਵੀ ਖਾਂਦਾ, ਚੱਕੀ ਦੇ ਪੁੜਾਂ ਨੂੰ ਵੀ ਚੱਟਦਾ। ਇੱਥੇ ਸਬਰ ਨਹੀਂ, ਜਿਸ ਕੱਪੜੇ ਦੇ ਨਾਲ ਮਾਤਾ ਨੇ ਮਾਈ ਨੇ ਚੱਕੀ ਦੇ ਪੁੜ ਸਾਫ ਕੀਤੇ, ਉਹ ਕੱਪੜਾ ਆਟੇ ਨਾਲ ਭਰਿਆ। ਕੁੱਤਾ ਜਾਣ ਲੱਗਿਆਂ ਆਟੇ ਨਾਲ ਭਰੇ ਹੋਏ ਕੱਪੜੇ ਨੂੰ ਵੀ ਮੂੰਹ ਵਿੱਚ ਪਾ ਕੇ ਬਾਹਰ ਲੈ ਜਾਂਦਾ। ਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹੀ ਲਾਲਚ, ਦੇਖ ਕੁੱਤੇ ਨੂੰ ਰੋਟੀ ਵੀ ਪਾਈ, ਦੁੱਧ ਵੀ ਮਾਲਕ ਨੇ ਦਿੱਤਾ, ਪਰ ਉਹਦੇ ਤੇ ਅਸਰ ਕੋਈ ਨਹੀਂ। ਉਹ ਭਾਂਡੇ ਵੀ ਚੱਟਦਾ, ਚੱਕੀ ਦੇ ਪੁੜ ਚੱਟ ਕੇ ਆਟਾ ਵੀ ਖਾਂਦਾ। ਇੰਨਾ ਸਬਰ ਨਹੀਂ, ਮੈਂ ਇੰਨਾ ਕੁਝ ਲੈ ਲਿਆ, ਹੁਣ ਤ੍ਰਿਪਤ ਹੋ ਜਾ। ਤੇ ਜਾਣ ਲੱਗਿਆਂ ਸਾਹਿਬ ਕਹਿੰਦੇ ਨੇ ਕੱਪੜਾ ਜਿਹੜਾ ਆਟੇ ਨਾਲ ਭਰਿਆ ਉਹਨੂੰ ਵੀ ਲੈ ਕੇ ਤੁਰ ਪਿਆ। ਹਜ਼ੂਰ ਕਹਿੰਦੇ ਨੇ ਜੇ ਇੰਨਾ ਕੁ ਸਮੇਂ ਵਿੱਚ ਆ ਗਏ ਤੇ ਯਾਦ ਰੱਖੀ ਤੇਰੀ ਪਿੱਠ ਤੇ ਡਾਂਗ ਜ਼ਰੂਰ ਪੈਗੀ, ਕਿੰਨੇ ਕੁ ਦਿਨ ਤੂੰ ਇਸੇ ਤਰ੍ਹਾਂ ਕੱਢ ਲੈ। ਬਾਣੀ ਵਿੱਚ ਸਾਹਿਬ ਨੇ ਕਿਹਾ, ਕਹਿਣ ਲੱਗੇ ਚਾਕੀ ਚਾਟੈ ਚੂਨ ਖਾਹੇ, ਚਾਕੀ ਚੱਟੀ ਚੂਨ ਖਾਧਾ ਆਟਾ ਖਾਧਾ, ਚਾਕੀ ਕਾ ਚੀਥਰਾ, ਚੀਥਰਾ ਦਰ ਤੇ ਕੱਪੜਾ, ਉਸ ਕੱਪੜੇ ਨੂੰ ਕਿੱਥੇ ਲੈ ਕੇ ਜਾ ਰਹੇ, ਚਾਕੀ ਕਾ ਚੀਥਰਾ ਕਹਾਂ ਲੈ ਜਾਏ, ਛੀਕੇ ਪਰ ਤੇਰੀ ਬਹੁਤ ਢੀਠ। ਸਾਹਿਬ ਕਹਿਣ ਲੱਗੇ ਫਿਰ ਇੱਥੇ ਬਸ ਨਹੀਂ, ਆਪਾਂ ਕਈ ਵਾਰੀ ਦੇਖਣੇ ਛਿੱਕੂ ਵਿੱਚ ਘਰ ਦੀਆਂ ਰੋਟੀਆਂ ਪਾ ਕੇ ਜਾਂ ਹੋਰ ਸਮਾਨ ਪਾ ਕੇ ਟੰਗ ਦੇਣਾ। ਸਤਿਗੁਰੂ ਕਹਿਣ ਲੱਗੇ ਉਸ ਕੱਪੜੇ ਨੂੰ ਵੀ ਚੁੱਕ ਕੇ ਸਬਰ ਨਹੀਂ ਆਇਆ, ਤੇ ਜਿਹੜੇ ਛਿੱਕੂ ਵਿੱਚ ਮਾਈ ਨੇ ਕੁਝ ਸਮਾਨ ਖਾਣ ਵਾਲਾ ਪਾ ਕੇ ਰੱਖਿਆ, ਕੁੱਤੇ ਦੀ ਨਜ਼ਰ ਫਿਰ ਉੱਥੇ ਉੱਤੇ ਟਿਕੀ ਹੋਈ। ਸਤਿਗੁਰੂ ਕਹਿੰਦੇ ਨੇ ਇਹਨੂੰ ਕਹਿੰਦੇ ਨੇ ਲਾਲਚ, ਇਹਨੂੰ ਕਹਿੰਦੇ ਨੇ ਤਮਾ। ਤੇ ਪਿਆਰਿਓ, ਮਨ ਦਾ ਪਤਾ ਕੋਈ ਨਹੀਂ ਜੇ ਇਹਨੇ ਕਿੱਥੇ ਡਿੱਗ ਪੈਣਾ। ਜਿਹੜੇ ਦਾਅਵੇ ਵੱਡੇ ਵੱਡੇ ਕਰਦੇ ਨੇ ਨਾ, ਅਸੀਂ ਸੰਤੋਖੀ ਹਾਂ ਜੀ, ਸਾਨੂੰ ਮਾਇਆ ਦੀ ਲੋੜ ਨਹੀਂ, ਅਸੀਂ ਪਰਵਾਹ ਨਹੀਂ ਕਰਦੇ, ਉਹ ਇੱਥੇ ਇੱਥੇ ਇਹੋ ਜਿਹੀ ਥਾਂ ਤੇ ਡਿੱਗਦੇ ਦੇਖੇ ਨੇ ਜਿੱਥੇ ਮੇਰਾ ਖਿਆਲ ਹੈ ਆਮ ਬੰਦਾ ਵੀ ਨਹੀਂ ਡਿੱਗਦਾ। ਇੱਕ ਬੜੀ ਸੋਹਣੀ ਘਟਨਾ ਭਰਥਰੀ ਦੇ ਜੀਵਨ ਵਿੱਚ ਆਉਂਦੀ। ਉਹਨੇ ਵੈਰਾਗ ਸ਼ਤਕ ਲਿਖਿਆ, ਠੀਕ ਉਹਦੇ ਅੰਦਰ ਨੂੰ ਠੋਕਰ ਲੱਗੀ, ਉਹਨੂੰ ਧੋਖਾ ਦਿੱਤਾ ਰਾਣੀ ਨੇ। ਮੈਂ ਉਸ ਘਟਨਾ ਵੱਲ ਜ਼ਿਆਦਾ ਨਾ ਜਾਵਾਂ, ਉਸਨੂੰ ਰਾਣੀ ਨੇ ਦਿੱਤਾ ਧੋਖਾ, ਉਹਨੇ ਸਭ ਕੁਝ ਘਰ ਬਾਰ ਛੱਡ ਦਿੱਤਾ। ਕਹਿਣ ਲੱਗਾ, ਦੁਨੀਆਂ ਤਾਂ ਹੈ ਹੀ ਕੇਵਲ ਧੋਖਾ, ਛੱਡ ਤੇ ਫਰੇਬ ਕੀ ਲੈਣਾ ਇਹਦੇ ਵਿੱਚ ਰਹਿ ਕੇ। ਉਹ ਤੁਰ ਪਿਆ ਜੀ, ਰਾਜ ਛੱਡ ਕੇ, ਰਾਣੀਆਂ ਛੱਡ ਕੇ, ਸੁੱਖ ਛੱਡ ਕੇ, ਸਭ ਕੁਝ ਤਿਆਗ ਕੇ ਤੁਰਿਆ। ਤੇ ਇੱਕੋ ਮਨ ਵਿੱਚ ਗੱਲ ਆਈ, ਇੱਥੋਂ ਤੱਕ ਵੈਰਾਗ ਸ਼ਤਕ ਵਿੱਚ ਉਹ ਲਿਖਦਾ, ਜਦੋਂ ਉਹਦੇ ਅੰਦਰ ਵੈਰਾਗ ਉਪਜਿਆ, ਕਹਿੰਦਾ ਹੇ ਮੇਰੇ ਪ੍ਰਭੂ, ਵੈਸੇ ਉਹ ਸ਼ਿਵ ਜੀ ਨੂੰ ਸੰਬੋਧਨ ਕਰਦਾ, ਕਹਿੰਦਾ ਸ਼ਿਵਾ, ਕੋਈ ਐਸਾ ਦਿਨ ਆਏਗਾ ਜਿੱਦਣ ਮੈਂ ਸਮਾਧੀ ਵਿੱਚ ਇਸ ਤਰ੍ਹਾਂ ਬਹਿ ਜਾਵਾਂ ਮੇਰੇ ਤਨ ਤੇ ਮਿੱਟੀ ਜੰਮ ਜਾਏ। ਕਈ ਸਾਲ ਮੈਂ ਬੈਠਾ ਰਹਾਂ, ਮੇਰੇ ਤਨ ਤੇ ਮਿੱਟੀ ਜੰਮ ਜਾਏ, ਤੇ ਮੇਰੇ ਕੋਲੋਂ ਹਿਰਨ ਲੰਘਣ ਤੇ ਸਿੰਘ ਨਾਲ ਮੇਰੇ ਤਨ ਦੀ ਪਈ ਹੋਈ ਮਿੱਟੀ ਨੂੰ ਚਾੜਨ, ਤੇ ਮੈਂ ਇੰਨਾ ਕੁ ਤੇਰੇ ਚਰਨਾਂ ਵੀ ਜੁੜਾਂ ਕਿ ਉਹਨਾਂ ਦੇ ਸਿੰਘਾਂ ਦੀ ਠੋਕਰ ਨਾਲ ਵੀ ਮੇਰੀ ਸਮਾਧੀ ਕਦੀ ਟੁੱਟੇ ਨਾ। ਉਹਦੇ ਅੰਦਰ ਦਾ ਇੱਕ ਫੁਰਨਾ। ਉਹਨੇ ਇੱਕ ਬੜੀ ਸੋਹਣੀ ਗੱਲ ਕਹੀ, ਕਹਿੰਦਾ ਵੀ ਸੱਜਣੋ ਇਹ ਗੱਲ ਚੇਤੇ ਰੱਖਿਓ, ਮੈਂ ਵੀ ਘਰ ਛੱਡ ਕੇ ਨਿਕਲਿਆ ਵਾਂ, ਰਾਣੀਆਂ ਛੱਡੀਆਂ, ਸੁੱਖ ਛੱਡੇ। ਜਦੋਂ ਤੁਰਿਆ ਜਾਏ ਰਾਤ ਸੀ ਚਾਨਣੀ, ਤੇ ਸੋਚਿਆ ਵੀ ਹੁਣ ਕੋਈ ਚੀਜ਼ ਪੱਲੇ ਤੇ ਨਹੀਂ, ਮੈਂ ਵੈਰਾਗੀ ਹਾਂ। ਸਾਹਮਣੇ ਕੀ ਦੇਖਿਆ ਕਿ ਚੀਜ਼ ਚਮਕਦੀ ਪਈ ਹੈ, ਤੇ ਅੰਜ ਪ੍ਰਤੀਤ ਹੋਇਆ ਕਿ ਜਿਵੇਂ ਲਾਲ ਹੋਵੇ। ਮਨ ਸਭ ਕੁਝ ਛੱਡ ਕੇ ਆਇਆ, ਇੱਕ ਪਾਸੇ ਹੀਰੇ ਮੋਤੀ ਛੱਡੇ, ਅੰਦਰੋਂ ਆਵਾਜ਼ ਆਈ, ਉਹ ਭਰਤਰੀ ਕੀ ਹੋਇਆ, ਘਰੋਂ ਤਾਂ ਸਭ ਕੁਝ ਛੱਡ ਕੇ ਆਇਆ, ਆ ਕੀਮਤੀ ਲਾਲ ਚਮਕਦਾ ਹੀ, ਇਸ ਲਾਲ ਨੂੰ ਤੂੰ ਆਪਣੇ ਜੇਬ ਵਿੱਚ ਪਾ ਲੈ, ਕਿਤੇ ਮੁਸੀਬਤ ਵੇਲੇ ਕੰਮ ਆਏਗਾ, ਜੰਗਲ ਵਿੱਚ ਕਿੰਨੇ ਤੇਰਾ ਸਾਥ ਦੇਣ। ਕਹਿੰਦੇ ਨੇ ਸਭ ਕੁਝ ਛੱਡਿਆ, ਲਾਲ ਸਮਝ ਕੇ ਜਦੋਂ ਚੁੱਕਣ ਲੱਗਾ, ਤੇ ਅਸਲ ਵਿੱਚ ਲਾਲ ਉਹ ਹੈ ਨਹੀਂ ਸੀ, ਕਿਸੇ ਨੇ ਪਾਨ ਚਬਾ ਕੇ ਥੁੱਕਿਆ ਹੋਇਆ ਸੀ। ਉਸ ਵਕਤ ਉਹਨੇ ਗੱਲ ਕਹੀ, ਕਹਿਣ ਲੱਗਾ ਰਤਨ ਜੜਤ ਮੰਦਰ ਤਜੇ, ਬਰਾਗ ਸ਼ਤਕ, ਰਤਨ ਜੜਤ ਮੰਦਰ ਛੱਡੇ, ਉਹ ਜਾ ਭਰਥਰੀ, ਰਤਨਾਂ ਨੂੰ ਜੜੇ ਹੋਏ ਮੰਦਰਾਂ ਨੂੰ ਛੱਡ ਕੇ ਆਏ, ਅਰ ਸਖੀਆਂ ਕਾ ਸਾਥ ਰਾਣੀਆਂ ਨੂੰ ਛੱਡ ਕੇ ਆਏ, ਰੇ ਮਨ ਧੋਖੇ ਲਾਲ ਕੇ, ਦਿਓ ਪੀਕ ਮੈਂ ਹੱਥ, ਜਾਓ ਲਾਲਚੀ ਮਣਾ, ਦੇਖ ਥੁੱਕ ਨਾਲ ਹੱਥ ਪਰੇਗੇ, ਬੰਨਾ ਵੀ ਤੇਰੇ ਨਾਲ ਇਹ ਸੀ, ਕਿਉਂਕਿ ਇੰਨਾ ਕੁਝ ਛੱਡ ਕੇ ਵੀ ਜੀ ਲਾਲਚੀ ਉਵੇਂ ਥੁੱਕ ਤੋਂ ਬਿਨਾਂ ਕੁਝ ਮਿਲਦਾ ਵੀ ਸੀ। ਪਰ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੈ ਨਾ, ਉਹਨੂੰ ਲਾਲਚ ਪਾਉਂਦਾ ਵੀ ਨਹੀਂ, ਜੇ ਦਾਵਾ ਨਾ ਕੋਈ ਕਰੇ ਵੀ ਮੈਂ ਲਾਲਚੀ ਨਹੀਂ। ਮੈਂ ਤੇ ਕਈ ਵਾਰੀ ਬੇਨਤੀ ਕਰਨਾ ਹੁੰਦਾ, ਜਿਹੜਾ ਬੰਦਾ ਸਟੇਜ ਤੇ ਦਾਵਾ ਕਰਦਾ ਹੈ ਨਾ, ਮੈਨੂੰ ਬਿਲਕੁਲ ਪਰਵਾਹ ਨਹੀਂ, ਗੁਰੂ ਦੀ ਬਾਣੀ ਮੁਤਾਬਕ ਉਹਦੇ ਵਰਗਾ ਹੰਕਾਰੀ ਬੰਦਾ ਦੁਨੀਆਂ ਤੇ ਕੋਈ ਨਹੀਂ। ਧਿਆਨ ਰੱਖਿਓ, ਨਾਮਦੇਹ ਵਿੱਚ ਤੇ ਰੱਬ ਵਿੱਚ ਕੋਈ ਅੰਤਰ ਨਹੀਂ। ਬਾਣੀ ਵਿੱਚ ਬੇਅੰਤ ਵਾਰੀ ਪ੍ਰਮਾਣ ਆਏ ਨੇ ਕਿ ਨਾਮੈ ਨਾਰਾਇਣ ਨਾ ਹੀ ਭੇਦ, ਇੱਥੋਂ ਤੱਕ ਆਉਂਦਾ ਨਾਮੈ ਹਰਕਾ ਦਰਸ਼ਨ ਪਾਇਆ, ਇੱਥੋਂ ਤੱਕ ਬਾਣੀ ਵਿੱਚ ਆਉਂਦਾ ਹੈ। ਸਾਹਿਬ ਕਹਿੰਦੇ ਤੂੰ ਕੁਨ ਰੇ ਮੈਂ ਜੀ ਨਾਮਾ, ਇਹਦਾ ਮਤਲਬ ਰੱਬ ਨਾਲ ਗੱਲ ਕਰਦਾ। ਜਿੱਦਣ ਉਹ ਵੀ ਲਾਲਚ ਦੀ ਗੱਲ ਕਰਦਾ, ਇਹ ਨਹੀਂ ਕਹਿੰਦੇ ਨਾਮਦੇਵ ਜੀ ਮੈਂ ਲਾਲਚ ਤੋਂ ਮੁਕਤਾ, ਬਾਹਾਂ ਖੜੀਆਂ ਕਰਕੇ ਕਹਿੰਦੇ ਨੇ ਦਾਤਿਆ ਲੋਭ ਲਹਿਰ ਅਤ ਨੀਚਰ ਵੱਜੈ, ਕਾਇਆ ਡੁੱਬੈ ਕੇ ਸਵਾ, ਲਾਲਚ ਦੀਆਂ ਲਹਿਰਾਂ ਮੈਨੂੰ ਵੱਜਦੀਆਂ ਪਈਆਂ ਨੇ, ਮੇਰਾ ਤਨ ਡੁੱਬਦਾ ਪਿਆ, ਮੇਰੇ ਕੋਲ ਕੋਈ ਤਾਕਤ ਨਹੀਂ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਸਲਾ ਮੈਨੂੰ, ਤਾਰ ਲੈ ਲਾਲਚ ਮੈਨੂੰ ਖਾ ਗਏ। ਸਤਿਗੁਰੂ ਕੇ ਪਿਆਰਿਓ, ਪਰ ਮੇਰੇ ਦਾਤੇ ਨੇ ਕਿਰਪਾ ਕੀਤੀ, ਲਾਲਚ ਠੱਗਣ ਲਈ ਗੁਰੂ ਨਾਨਕ ਸਾਹਿਬ ਨੂੰ ਵੀ ਆਇਆ। ਭਾਈ ਗੁਰਦਾਸ ਨੇ ਪਹਿਲੀ ਵਾਰ ਦੀ 31ਵੀਂ ਪੌੜੀ ਵਿੱਚ ਇੱਕ ਬੜਾ ਸੋਹਣਾ ਬਚਨ ਕੀਤਾ। ਸਤਿਗੁਰੂ ਸੁਮੇਰ ਪਰਬਤ ਤੇ ਗਏ, ਧਿਆਨ ਦੇਣਾ, ਉੱਥੇ ਜੋਗੀਆਂ ਨਾਲ ਗੋਸ਼ਟ ਹੋਈ। ਵੈਸੇ ਸਤਿਗੁਰੂ ਕੀ ਲੀਲਾ ਬੜੀ ਅਪਰੰਪਰਾ ਪਾ ਰਹੇ, ਜਿਉਂ ਜਿਹਾ ਅਧਿਕਾਰੀ ਦੇਖਦੇ ਸਨ ਨਾ, ਉਪਦੇਸ਼ ਉਹੋ ਜਿਹਾ ਦੇਣਾ। ਮੈਂ ਕਈ ਵਾਰੀ ਸੋਚਣਾ ਹੁੰਦਾ, ਕਈ ਬੰਦੇ ਐਸੇ ਨੇ ਜਿਨ੍ਹਾਂ ਤੇ ਆਹ ਗੱਲਾਂ ਵਾਲਾ ਉਪਦੇਸ਼ ਅਸਰ ਨਹੀਂ ਜੇ ਕਰਦਾ, ਮੈਨੂੰ ਖਿਮਾ ਕਰਿਆ ਜੇ। ਦੇਖੋ ਸੱਜਣ ਠੱਗ ਸੀ ਨਾ, ਉਹਨੇ ਸ਼ਬਦ ਸੁਣਿਆ, ਇੱਕੋ ਨਾਲ ਹੀ ਨਿਵਿਰਤੀ ਹੋ ਗਈ। ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਾ, ਸ਼ਬਦ ਪੜਿਆ ਸਾਹਿਬ ਨੇ, ਉੱਜਲ ਕਿਹਾ ਚਿਲਕਣਾ ਟਿਕ ਗਿਆ। ਭੂਮੀਏ ਚੋਰ ਨੂੰ ਤਿੰਨ ਕੁ ਗੱਲਾਂ ਜ਼ਬਾਨ ਨਾਲ ਹਜ਼ੂਰ ਨੇ ਰਸਨਾ ਨਾਲ ਕਹੀਆਂ, ਵੀ ਸੱਜਣਾ ਗਰੀਬ ਮਾਰ ਨਾ ਕਰੀ, ਲੂਣ ਖਾ ਕੇ ਹਰਾਮ ਨਾ ਕਰੀ। ਜਦੋਂ ਇਹ ਤਿੰਨ ਕੁ ਬਚਨ ਮੇਰੇ ਸਾਹਿਬ ਨੇ ਕਹਿ ਝੂਠ ਨਾ ਬੋਲੀ, ਉਹ ਵੀ ਸਰ ਗਿਆ, ਉਹਦਾ ਵੀ ਬਣ ਗਿਆ। ਕੌਡੇ ਰਾਖਸ਼ ਨੇ ਸ਼ੀਸ਼ੇ ਵਿੱਚੋਂ ਗੁਰਦੇਵ ਦੇ ਚਿਹਰੇ ਨੂੰ ਦੇਖਿਆ, ਉਹ ਵੀ ਸੁਧਰ ਗਿਆ। ਨੂਰ ਸ਼ਾਹ ਜਾਦੂਗਰਨੀ ਨੇ ਸਾਹਿਬ ਦੇ ਬਚਨ ਚਿਹਰੇ ਦੇ ਦਰਸ਼ਨ ਕੀਤੇ, ਤਰ ਗਈ। ਪਰ ਜਦੋਂ ਸਿੱਧਾਂ ਨਾਲ ਚਰਚਾ ਹੋਈ ਨਾ, ਮੇਰੇ ਬਾਬੇ ਨੇ ਹਰ ਇੱਕ ਸਵਾਲ ਦਾ ਉੱਤਰ ਦਿੱਤਾ, ਤੇ ਜਦੋਂ ਫਿਰ ਵੀ ਕਾਬੂ ਨਾ ਆਏ, ਫਿਰ ਕਹਿਣ ਲੱਗੇ ਮਰਦਾਨਿਆਂ ਉਹ ਰਬਾਬ ਨੂੰ ਥੱਲੇ ਰੱਖ। ਕਹਿਣ ਲੱਗੇ ਹੁਣ ਖੜਾਮ ਛੱਡ, ਕਿਉਂਕਿ ਖੜਾਮ ਦੇ ਗਾਹਕ ਨੇ, ਉਪਦੇਸ਼ ਨਾਲ ਨਹੀਂ ਮੰਨਣਾ ਇਹਨਾਂ ਨੇ, ਹੁਣ ਇਹਨਾਂ ਦੇ ਸਿਰ ਤੇ ਚਾਰਕ ਪੈਣਗੀਆਂ ਤੇ ਆਪਣੇ ਆਪ ਹੀ ਬੰਦੇ ਦੇ ਪੁੱਤ ਬਣ ਕੇ ਟਿਕ ਜਾਣ, ਕਿਉਂਕਿ ਉਪਦੇਸ਼ ਦਿੱਤਿਆ ਨਹੀਂ ਮੰਨੇ। ਸਤਿਗੁਰੂ ਨੂੰ ਉੱਥੇ ਮੈਂ ਇੱਕ ਲਾਲਚ ਦਿੱਤਾ। ਜਦੋਂ ਸਾਹਿਬ ਗਏ, ਸਤਿਗੁਰੂ ਨੂੰ ਬਾਲਾ ਉਹਨਾਂ ਨੇ ਕਿਹਾ, ਤੇ ਮਹਾਰਾਜ ਜੀ ਨਾਲ ਚਰਚਾ ਹੋਈ। ਭਾਈ ਗੁਰਦਾਸ ਕਹਿੰਦੇ ਨੇ ਜੋਗੀਆਂ ਸੋਚਿਆ ਵੀ ਗੱਲ ਇਹ ਬੰਦਾ ਬੜਾ ਸਿਆਣਾ, ਅੱਜ ਨਾ ਸਾਡੇ ਸਿੱਖ ਜਗਤ ਵੀ ਇੱਕ ਗੱਲ ਬੜੀ ਘਰ ਕਰ ਚੁੱਕੀ ਹੈ, ਸਿਆਣਾ ਵਿਦਵਾਨ ਹੋਵੇ, ਸਿਆਣਾ ਕੀਰਤਨੀਆ ਹੋਵੇ, ਸਿਆਣਾ ਸਿਆਸਤਦਾਨ ਹੋਵੇ, ਜਾਂ ਕਿਤੇ ਰੁਪਈਏ ਵੱਲੋਂ ਚੰਗਾ ਤਕੜਾ ਹੋਵੇ। ਹਰ ਬੰਦੇ ਦੀ ਇਹ ਅੰਦਰ ਦੀ ਬਿਰਤੀ ਹੁੰਦੀ ਹੈ, ਸਿਆਣਾ ਜਿਤਨਾ ਮਰਜ਼ੀ ਏ ਪਰ ਕਿੰਨਾ ਚੰਗਾ ਹੋਵੇ ਜੇ ਮੇਰੇ ਨਾਲ ਜੁੜ ਜਾਏ, ਮੇਰੇ ਨਾਲ ਜੁੜ ਕੇ ਜੇ ਮੇਰੀ ਗੱਲ ਕਰੇ ਤੇ ਮੇਰੀ ਧੰਨ ਧੰਨ ਹੋ ਜਾਏਗੀ। ਚੇਤੇ ਰੱਖੋ ਅੱਜ ਵੀ ਗੱਲ ਹੈ, ਕਿਤੇ ਆਪਾਂ ਡੇਰਿਆਂ ਤੇ ਤੱਕਣੇ ਆ ਜਾਂ ਕਿਤੇ ਆਮ ਬੰਦਿਆਂ ਸੁਸਾਇਟੀਆਂ ਨੂੰ ਤੱਕਣੇ ਆ ਕਿ ਜੇ ਕਿਤੇ ਮੇਰੇ ਨਾਲ ਜੁੜ ਜਾਏ ਮੇਰੀ ਧੰਨ ਧੰਨ ਏ। ਬਾਬਾ ਜੀ ਨੇ ਇਹਨਾਂ ਦੇ ਸ਼ੰਕੇ ਨਿਵਿਰਤ ਕੀਤੇ, ਉਹਨਾਂ ਦੇ ਮਨ ਚ ਇੱਕ ਭਰਮ ਬਹਿ ਗਿਆ। ਕਹਿਣ ਲੱਗੇ ਜੇ ਕਿਤੇ ਨਾਥ ਬਣ ਜਾਏ ਨਾ, ਕੰਨਾਂ ਵਿੱਚ ਮੁੰਦਰਾਂ ਪਾ ਲੈ, ਜੋਗੀ ਬਣ ਜਾਏ, ਫਿਰ ਧੰਨ ਧੰਨ ਸਾਡੇ ਨਾਲ ਜੁੜ ਜਾਏ ਤੇ ਸਾਡੇ ਪੰਥ ਦੀ ਜੈ ਜੈਕਾਰ ਹੋ ਜਾਏਗੀ। ਉਹਨਾਂ ਫਿਰ ਕਿਹਾ ਗੱਲ ਇਹ ਵੀ ਇਹਨੂੰ ਜੋ ਖੱਪਰ ਨਾਥ ਕਹਿੰਦਾ, ਗੋਰਖ ਕਹਿੰਦਾ ਸਾਹਮਣੇ ਨਾ ਪਾਣੀ ਹੈ, ਪਾਣੀ ਭਰ ਕੇ ਲਿਆਏਗਾ। ਹਜ਼ੂਰ ਕਹਿੰਦੇ ਨੇ ਕਿਉਂ ਨਹੀਂ। ਉਹਨਾਂ ਨੇ ਛਲਚਾ ਕੀਤਾ, ਜਦੋਂ ਮੇਰੇ ਬਾਬਾ ਜੀ ਪਾਣੀ ਲੈਣ ਗਏ ਨਾ, ਉੱਥੇ ਪਾਣੀ ਦੀ ਥਾਂ ਤੇ ਕੀਮਤੀ ਮੋਤੀ ਪੈਦਾ ਕਰ ਦਿੱਤੇ, ਖੀਰੇ ਪੈਦਾ ਕਰ ਦਿੱਤੇ, ਚਮਕ ਮਾਰੇ ਸਾਰੀ ਪਹਾੜੀ। ਤੇ ਦਾਤਾ ਜੀ ਨੇ ਦੇਖਿਆ ਪਾਣੀ ਨਹੀਂ, ਵਾਪਸ ਆ ਗਏ ਤੇ ਕਹਿਣ ਲੱਗੇ ਨਾਥ ਜੀ ਉੱਥੇ ਪਾਣੀ ਹੈ ਨਹੀਂ। ਤੇ ਕਹਿਣ ਲੱਗੇ ਹੋਰ ਕੀ ਸੀ? ਸਤਿਗੁਰੂ ਮੁਸਕਰਾ ਕੇ ਕਹਿਣ ਲੱਗੇ, ਉਹ ਨਾਥ ਯਾਦ ਰੱਖੀ, ਜਿਸ ਕਰਕੇ ਤੂੰ ਮੈਨੂੰ ਭੇਜਿਆ, ਨਾਨਕ ਉਸ ਮਿੱਟੀ ਦਾ ਨਹੀਂ ਬਣਿਆ, ਚਾਰ ਪੱਥਰਾਂ ਨੂੰ ਦੇਖ ਕੇ ਤੇਰੇ ਅੱਗੇ ਝੁਕ ਜਾਏ। ਮੇਰਾ ਸੰਬੰਧ ਕੇਵਲ ਪਾਣੀ ਤੱਕ ਸੀ, ਮੈਂ ਪਾਣੀ ਦੇਖਣ ਗਿਆ, ਪਾਣੀ ਨਹੀਂ, ਪਏ ਹੋਣਗੇ ਪੱਥਰ ਦੇ ਢੇਰ, ਨਾਨਕ ਨੇ ਉਹਨਾਂ ਪੱਥਰਾਂ ਤੋਂ ਲੈਣਾ ਸੀ। ਉੱਥੇ ਬਚਨ ਕਿਹਾ ਸਤਿਗੁਰੂ ਨੂੰ ਲਾਲਚ ਮੋਹ ਨਹੀਂ ਸਕਿਆ। ਭਾਈ ਗੁਰਦਾਸ ਕਹਿੰਦੇ ਨੇ, ਸਿੱਧੀ ਮਨੇ ਵਿਚਾਰਿਆ, ਦਰਸ਼ਨ ਕਿਵੇਂ ਇਹ ਲੇਵੈ ਬਾਲਾ, ਬਾਲਾ ਦਰ ਤੇ ਬਾਲਕਾ, ਇਹ ਬਚੜੂ ਕਿਵੇਂ ਦਰਸ਼ਨ ਲਏਗਾ, ਦਰਸ਼ਨ ਦਰ ਤੇ ਸਾਡੀ ਸਿੱਖਿਆ। ਬਾਬਾ ਨਾਨਕ ਜੀ ਨੂੰ ਬਾਲਕਾ ਕਿਹਾ। ਕਈ ਵਾਰੀ ਹੰਕਾਰੀ ਬੰਦੇ ਦੇ ਸਾਹਮਣੇ ਨਾ, ਜੇ ਕੋਈ ਛੋਟੀ ਉਮਰ ਵਾਲਾ ਚੰਗੇ ਗੁਣਾਂ ਵਾਲਾ ਹੋਵੇ, ਉਹ ਨਾ ਉਹਦੀ ਤੁਹੀਨ ਕਰਨ ਲਈ ਕਹੇਗਾ, ਇਸ ਮੁੰਡੂ ਜਿਹਾ ਨੂੰ ਕੀ ਪਤਾ। ਬਾਬੇ ਨੂੰ ਸ਼ਬਦ ਵਰਤੇ ਮੇਰੇ ਸਤਿਗੁਰੂ ਨੂੰ, ਕਹਿਣ ਲੱਗੇ ਸਿੱਧੀ ਮਨੇ ਵਿਚਾਰਿਆ, ਦਰਸ਼ਨ ਕਿਵੇਂ ਇਹ ਲੇਵੈ ਬਾਲਾ, ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੇ ਉਜਿਆਲਾ, ਸਾਡੇ ਪੰਥ ਨੂੰ ਚਮਕਾ ਦੇਗਾ ਜੇ ਕਿਤੇ ਸਾਡੇ ਨਾਲ ਜੁੜ ਗਿਆ। ਖੱਪਰ ਦਿੱਤਾ ਨਾਥ ਜੀ, ਪਾਣੀ ਭਰ ਲੈਵਣ ਉਚਾਲਾ, ਬਾਬਾ ਆਇਆ ਪਾਣੀ ਹੈ, ਜਿੱਥੇ ਰਤਨ ਜਵੇਹਰ ਲਾਲਾ। ਤੇ ਅੱਗੇ ਕਹਿੰਦੇ ਨੇ, ਸਤਿਗੁਰ ਅਗੰਮ ਅਗਾਧ ਪੁਰਖ, ਉਹ ਜੋਗੀਓ ਮੇਰੇ ਗੁਰੂ ਨਾਨਕ ਨੂੰ ਲਾਲਚ ਨਾ ਠੱਗਣਾ ਚਾਹੁੰਦੇ ਹੋ? ਬਾਬਾ ਆਇਆ ਪਾਣੀ ਹੈ, ਜਿੱਥੇ ਰਤਨ ਜਵੇਹਰ ਲਾਲਾ, ਸਤਿਗੁਰ ਅਗੰਮ ਅਗਾਧ ਪੁਰਖ, ਕਿਹੜਾ ਝੱਲੇ ਗੁਰੂ ਦੀ ਝਾਲਾ, ਕਿ ਗੁਰੂ ਨਾਨਕ ਦੇ ਸਾਹਮਣੇ ਕਿਤੇ ਲਾਲਚ ਖਲੋ ਸਕਦਾ? ਕਿਹੜਾ ਝੱਲੇ ਗੁਰੂ ਦੀ ਝਾਲਾ। ਫਿਰ ਆਇਆ ਗੁਰ, ਨਾਥ ਜੀ ਪਾਣੀ ਠੌੜ ਨਹੀਂ ਉਸ ਤਾਲਾ, ਤੇ ਉੱਥੇ ਜੋਗੀ ਆਪਣੇ ਨਾਲ ਮਿਲਾਉਣਾ ਚਾਹੁੰਦੇ ਨੇ। ਹਜ਼ੂਰ ਕਹਿਣ ਲੱਗੇ, ਆਪਣਾ ਜੇ ਬਣਾਉਣਾ ਸੀ, ਤੁਹਾਡੇ ਅੰਦਰ ਅਜੇ ਵੀ ਮਾਇਆ ਦੀ ਪਕੜੇ, ਜੇ ਮਾਇਆ ਦੀ ਪਕੜ ਨਾ ਹੁੰਦੀ ਤਾਂ ਮੈਨੂੰ ਮਾਇਆ ਦੀ ਚਮਕ ਨਾ ਦਿਖਾਉਂਦੇ, ਤੁਸੀਂ ਤਾਂ ਖੁਦ ਮਾਇਆ ਵਿੱਚ ਠੱਗਿਓ, ਮੈਨੂੰ ਤੁਸੀਂ ਜੀਵਨ ਵਿੱਚ ਕਿਤੇ ਸੁੱਖ ਦਿਓ? ਕਹਿਣ ਲੱਗੇ ਬਾ, ਫਿਰ ਆਇਆ ਗੁਰਨਾਥ ਜੀ, ਪਾਣੀ ਠੌੜ ਨਹੀਂ ਉਸ ਤਾਲਾ, ਸਿੱਧ ਜਿੱਤੀ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੁਸ ਆਪਣਾ ਪੰਥ ਨਿਰਾਲਾ। ਬਾਬਾ ਨਾਨਕ ਜੀ ਨੂੰ ਵੀ ਲਾਲਚ ਠੱਗ ਨਹੀਂ ਸਕਿਆ। ਹਜ਼ੂਰ ਅੱਜ ਕਹਿ ਰਹੇ ਨੇ, ਖੇ ਲੋਭਾ ਐ ਲਾਲਚ, ਲੰਪਟ ਸੰਗ ਸਿਰਮੋਰੈ, ਸਿਰਮੋਰੈ ਦਰ ਤੇ ਸ਼੍ਰੋਮਣੀ ਜਿਹੜੇ ਬੰਦੇ ਕਹਿੰਦੇ ਘਵਾਉਂਦੇ ਨੇ, ਤੂੰ ਉਹਨਾਂ ਨੂੰ ਵੀ ਚੰਬੜ ਜਾਣਾ, ਲੰਪਟ ਦਰ ਤੇ ਲਿਪਟ ਜਾਣਾ। ਖੇ ਲੋਭਾ ਲੰਪਟ ਸੰਗ ਸਿਰਮੋਰੈ, ਅਨਕ ਲਹਿਰੀ ਕਲੋਲ ਤੇ, ਤੇਰੀਆਂ ਲਹਿਰਾਂ ਇੰਨੀਆਂ ਕੁ ਨੇ ਡੂੰਘੀਆਂ, ਇਹੋ ਜਿਹੀਆਂ ਛੱਲਾਂ ਨੇ ਤੇਰੀਆਂ ਲਹਿਰਾਂ ਵਿੱਚ ਬੰਦਾ ਕਲੋਲ ਕਰਦਾ, ਉਹਨੂੰ ਸਮਝ ਹੀ ਕੋਈ ਨੀ। ਅਨਕ ਲਹਿਰੀ ਕਲੋਲ ਤੇ ਧਾਵੰਤ ਜੀਆਂ ਬਹੁ ਪ੍ਰਕਾਰੰਗ, ਧਾਵੰਤ ਜੀਆਂ ਦਾ ਅਰਥ ਏ ਜੀਵ ਤੇਰੇ ਵਿੱਚ ਫਸੇ ਹੋਏ ਚਾਰ ਚੁਫੇਰੇ ਭਟਕਦੇ ਨੇ। ਅਨਕ ਭਾਂਤ ਬਹੁ ਡੋਲ ਤੇ, ਤੂੰ ਕਈ ਭਾਂਤਾਂ ਦੇ ਨਾਲ ਬੰਦੇ ਨੂੰ ਡੁਲਾ ਕੇ ਰੱਖ ਦਿੰਦਾ, ਬੰਦੇ ਦਾ ਅੰਦਰ ਟਿਕਦਾ ਨਹੀਂ, ਅਨਕ ਭਾਂਤ ਬਹੁ ਡੋਲ ਤੇ। ਹਜ਼ੂਰ ਕਹਿੰਦੇ ਨੇ, ਨੱਚ ਮਿੱਤਰੰਗ, ਜਿਹੜਾ ਬੰਦਾ ਲਾਲਚੀ ਹੋ ਗਿਆ, ਯਕੀਨ ਕਰਿਓ ਉਹ ਮਿੱਤਰ ਮਾਰ ਜਾ